ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨਹੈ ਬੁਲਾਏ ਸੁਖ ਸਹਿਜ ਸਿੱਧੀ ਘਰ ਆਏ ਆਨੰਦ ਮੰਗਲ ਗੁਣ ਗਾਏ ਸਹਿਜ ਧੁਨਾ ਨਿਹ ਚਲ ਰਾਜ ਕਮਾਏ ਜਿਨ ਤੁਮ ਭੇਜੇ ਤਿਨਹੈ ਬੁਲਾਏ ਸੁਖ ਸਹਿਜ ਸਿੱਧੀ ਘਰ ਆਏ ਆਨੰਦ ਮੰਗਲ ਗੁਣ ਗਾਏ ਸਹਿਜ ਧੁਨਾ ਨਿਹ ਚਲ ਰਾਜ ਕਮਾਏ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰ ਆਪਦਾ ਭਈ ਬੇਪੀਤ ਤੁਮ ਘਰ ਆਵੋ ਆਪ ਨਿਵਾਰ ਆਪਦਾ ਭਈ ਬੇਤੀਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸੁਪ ਗੁਰੂ ਖਾਲਸਾ ਸਤਿ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਵਿੱਚ ਆਪਾਂ ਇੱਕ ਫਰਮਾਨ ਪੜ੍ਹਦੇ ਹਾਂ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਤ ਹਾਲੇ ਜਿਹਨੂੰ ਆਮ ਆਪਾਂ ਆਪਣੀ ਦੁਨਿਆਵੀ ਭਾਸ਼ਾ ਦੇ ਵਿੱਚ ਇੱਕ ਅਖਾਣ ਬੋਲਦੇ ਹਾਂ ਆਖੇ ਧੀ ਨੂੰ ਸਮਝਾਵੇ ਲੋਹ ਨੂੰ ਇਸੇ ਪ੍ਰਕਾਰ ਅੱਜ ਦਾ ਜੋ ਪਾਵਨ ਪਵਿੱਤਰ ਫਰਮਾਨ ਹੈ ਨਾ ਸਤਿਗੁਰੂ ਪੰਚਮ ਪਾਤਸ਼ਾਹਾਂ ਨੇ ਸਾਡੇ ਉੱਤੇ ਕਿਰਪਾ ਕਰਕੇ ਸਮਝਾਇਆ ਗੁਰੂ ਕੇ ਸਿੱਖਾ ਭੜਕਨਾ ਜਿੰਨਾ ਚਿਰ ਆਪਣੀ ਬਿਰਤੀ ਨੂੰ ਅੰਦਰ ਨਾ ਲਿਆਂਦਾ ਉਹਨਾਂ ਤੇਰੀ ਜ਼ਿੰਦਗੀ ਦਾ ਲਕਸ਼ ਪੂਰਾ ਨਹੀਂ ਹੋਣਾ ਬੜਾ ਭੜਕਿਆ ਬੜਾ ਦੌੜਿਆ ਇਸ ਕਰਕੇ ਆਪਣੀ ਸੁਰਤੀ ਨੂੰ ਆਪਣੀ ਬਿਰਤੀ ਨੂੰ ਆਪਣੇ ਅੰਦਰ ਲਿਆਉਣ ਦਾ ਯਤਨ ਕਰ ਤੇ ਜਿੰਨਾ ਗੁਰਮੁਖਾਂ ਲਿਆਂਦੀ ਉਹ ਲੋਕ ਤੇ ਪ੍ਰਲੋਕ ਵਿੱਚ ਆਪਣੇ ਮੁੱਖ ਨੂੰ ਉਜਲਾ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਗਏ ਇਹ ਪਵਿੱਤਰ ਫਰਮਾਨ ਦਾ ਤਾਤਪਰਜ ਹੈ ਸਿੱਟਾ ਕਹਿ ਲਓ ਕਈ ਜ਼ਿੰਦਗੀ 'ਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਿਹੜੇ ਬੰਦੇ ਨੂੰ ਕਦੇ ਭੁੱਲਦੀਆਂ ਨੇ ਅੱਜ ਦੇ ਫਰਮਾਨ ਦਾ ਮੇਰੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਵੱਡਾ ਹਿੱਸਾ ਹੈ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕਰਕੇ ਮੈਨੂੰ ਇੱਥੇ ਕਥਾ ਦੀ ਪੱਕੇ ਤੌਰ 'ਤੇ ਡਿਊਟੀ ਬਖਸ਼ੀ 3 ਫਰਵਰੀ 1987 ਨੂੰ ਬਤੌਰੇ ਕਥਾ ਵਾਚਕ ਇਸ ਹੁਕਮਨਾਮੇ ਦੀ ਨੂਤਨ ਕਥਾ ਕੀਤੀ ਔਰ ਉਸ ਮੌਕੇ ਦੇ ਸਕੱਤਰ ਭਾਈ ਸਾਹਿਬ ਭਾਈ ਭਾਨ ਸਿੰਘ ਜੀ ਨੇ ਗੁਰੂ ਕੀ ਬਖਸ਼ਿਸ਼ ਦਾ ਸਰੋਪਾ ਬਖਸ਼ਿਆ ਤੇ ਨਾਲ ਇਹ ਗੁਰੂ ਕੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਤੇ ਕਹਿਣ ਲੱਗੇ ਭਾਈ ਸਾਹਿਬ ਗੁਰੂ ਰਾਮਦਾਸ ਤੇਰੇ 'ਤੇ ਕਿਰਪਾ ਕਰਨ ਇਹ ਸੇਵਾ ਲੈਂਦੇ ਰਹਿਣ ਇਹ ਮੇਰੇ ਜ਼ਿੰਦਗੀ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਹੁਕਮਨਾਮੇ ਦਾ ਗਹਿਰਾ ਪ੍ਰਭਾਵ ਹੈ ਗੁਰੂ ਕੀ ਬਾਣੀ ਦੇ ਜਿੰਨੇ ਵੀ ਸ਼ਬਦ ਨੇ ਇਹਦੇ 3 ਪੱਖ ਨੇ ਇਹ ਵੱਖਰੀ ਗੱਲ ਹੈ ਕਿ ਸਾਡੇ ਚੋਂ ਇੱਕ ਭਾਈਚਾਰਾ ਇਹਦੇ ਨਾਲ ਸਹਿਮਤ ਨਹੀਂ, ਉਹ ਭੂਮਿਕਾ ਨੂੰ ਨਹੀਂ ਮੰਨਦੇ। ਪਰ ਗੁਰਮੁਖੋਂ ਹਰ ਗੱਲ ਦਾ ਪਹਿਲਾ ਕਾਰਨ ਹੁੰਦਾ ਹੈ ਮੁੜ ਕੇ ਘਟਨਾ, ਅਤੇ ਉਹਦੇ ਤੋਂ ਬਾਅਦ ਨਤੀਜਾ ਨਿਕਲਦਾ ਹੈ। ਇਸ ਪਾਵਨ ਪਵਿੱਤਰ ਫਰਮਾਨ ਦੀ ਜੋ ਸੰਪਰਦਾਇਕ ਭੂਮਿਕਾ ਗਿਆਨੀ ਦੱਸਦੇ ਨੇ ਉਹ ਇਹ ਹੈ, ਕਦੇ ਸੁਲੀ ਚੜ੍ਹ ਕੇ ਆਇਆ, ਕਦੇ ਸਲੱਬੀ ਚੜ੍ਹ ਕੇ ਆਇਆ। ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਪਰਿਵਾਰ ਨੂੰ ਮਨਾਲੀ ਨਗਰ, ਜਿਹੜਾ ਗੁਰੂ ਕੇ ਚਰਨ ਪੈਣ ਕਰਕੇ ਗੁਰੂ ਕੀ ਮਨਾਲੀ ਬਣ ਗਿਆ, ਉਸ ਥਾਂ ਤੇ ਭੇਜ ਦਿੱਤਾ। ਔਰ ਉਸ ਗੁਰੂ ਕੀ ਮਨਾਲੀ ਦੇ ਵਿੱਚ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ। ਤਿੰਨਾਂ ਸਾਲਾਂ ਤੋਂ ਬਾਅਦ ਜਦੋਂ ਸਤਿਗੁਰੂ ਪਾਤਸ਼ਾਹ ਦਾ ਪਰਿਵਾਰ ਇੱਥੇ ਆਇਆ, ਉਹਨਾਂ ਗਿਆਨੀਆਂ ਦੇ ਮੁਤਾਬਕ ਹਜ਼ੂਰ ਨੇ ਇਹ ਅਸੀਸ ਰੂਪ ਵਿੱਚ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਨੂੰ ਹੁਕਮਨਾਮਾ ਬਖਸ਼ਿਆ। ਕਹਿਣ ਲੱਗੇ, ਗੁਰਮੁਖਾ ਤੇਰੇ ਤੇ ਵਾਹਿਗੁਰੂ ਕਿਰਪਾ ਕਰੇਗਾ, ਤੈਨੂੰ ਅਚਲ ਰਾਜ ਦੀ ਪ੍ਰਾਪਤੀ, ਗੁਰੂ ਕੀ ਗੁਰਤਾ ਗੱਦੀ ਦੀ ਪ੍ਰਾਪਤੀ ਹੋਵੇਗੀ। ਇੱਕ ਇਹ ਭੂਮਿਕਾ ਹੈ। ਦੂਸਰਾ, ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਪਰਿਵਾਰ ਮਉ ਨਗਰ ਵਿੱਚ ਰਿਹਾ ਔਰ ਧੰਨ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਨਨਕਾਣਾ ਸਾਹਿਬ, ਹੋਰ ਜੋ ਗੁਰੂ ਕੇ ਧਾਮ ਸਨ, ਉਹਨਾਂ ਅਸਥਾਨਾਂ ਤੇ ਪਹੁੰਚ ਕਰਕੇ ਗੁਰਮਤਿ ਸੰਦੇਸ਼, ਗੁਰਮਤਿ ਪ੍ਰਚਾਰ ਕੀਤਾ। ਉਪਰੰਤ ਸਤਿਗੁਰੂ ਪਾਤਸ਼ਾਹ ਇੱਥੇ ਆਏ ਔਰ ਗੁਰੂ ਕਾ ਪਰਿਵਾਰ ਆਉਣ ਤੇ ਗੁਰਦੇਵ ਨੇ ਆਪਣੇ ਪਰਿਵਾਰ ਨੂੰ ਮੁਖਾਤਬ ਕਰਕੇ ਹੁਕਮਨਾਮਾ ਬਖਸ਼ਿਆ। ਇਹ ਦੋ ਭੂਮਿਕਾ ਪ੍ਰਚਲਿਤ ਹਨ। ਔਰ ਸਾਰੇ ਸ਼ਬਦਾਂ ਦਾ ਜੋ ਭਾਵ ਹੈ ਉਹ ਅੰਤਰੀਵ ਹੈ। ਗੁਰਦੇਵ ਕਹਿੰਦੇ ਵੀ ਗੁਰਮੁਖੋ ਆਪਣੀ ਬਿਰਤੀ ਨੂੰ ਅੰਦਰ ਲਿਆਓ। ਇਸ ਪੱਖ ਨੂੰ ਸਮੇਂ ਦੇ ਨਾਲ ਜਿਵੇਂ ਸਮਝਾਉਣਗੇ, ਕਿਉਂਕਿ ਅੱਜ ਚੇਤ ਦੀ ਸੰਗਰਾਂਦ ਦਾ ਦਿਹਾੜਾ ਵੀ ਹੈ, ਆਪਾਂ ਉਸ ਪੱਖ ਦੀ ਵਿਚਾਰ ਵੀ ਕਰਨੀ ਹੈ। ਹਜ਼ੂਰ ਕਿਰਪਾ ਕਰਨ, ਮਨ ਦੀ ਇਕਾਗਰਤਾ ਲਈ ਹੀਲਾ ਕਰੀਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾ, ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ।
ਮੁੱਖ ਅਰਥ, ਜਿਨ੍ਹਾਂ ਨੇ ਤੁਹਾਨੂੰ ਮਨਾਲੀ ਨਗਰ ਵਿੱਚ ਭੇਜਣਾ ਕੀਤਾ, ਉਹਨਾਂ ਨੇ ਬੁਲਾ ਲਿਆ ਤੇ ਸੁੱਖ ਦੇ ਨਾਲ ਤੁਸੀਂ ਇਸ ਅੰਮ੍ਰਿਤਸਰ ਰੂਪੀ ਘਰ ਵਿੱਚ ਵੱਸੋ। ਇਹਦਾ ਜੋ ਅੰਤਰੀਵ ਅਰਥ ਉਹ ਇਹ ਹੈ, ਜਿਸ ਵਾਹਿਗੁਰੂ ਨੇ ਤੁਹਾਨੂੰ ਇਸ ਸੰਸਾਰ ਰੂਪੀ ਘਰ ਵਿੱਚ ਭੇਜਿਆ ਹੈ ਨਾ, ਗੁਰਮੁਖੋ ਬਾਹਰ ਭਟਕਣ ਦੀ ਬਜਾਏ ਮਨ ਨੂੰ ਅਡੋਲ ਕਰਕੇ ਆਪਣੀ ਸੁਰਤੀ ਤੇ ਬਿਰਤੀ ਨੂੰ ਆਪਣੇ ਅੰਦਰ ਕਰਨਾ ਕਰੋ। ਆਪਾਂ ਗੁਰਮੁਖੋਂ ਗੁਰਧਾਮਾਂ ਤੇ ਜਾਂਦੇ ਹਾਂ, ਗੁਰਦੁਆਰਿਆਂ ਵਿੱਚ ਜਾਂਦੇ ਹਾਂ, ਆਪਾਂ ਕੇਵਲ ਤੇ ਕੇਵਲ ਬਿਲਡਿੰਗਾਂ ਵੇਖਣ ਤੱਕ ਸੀਮਤ ਆ। ਇਮਾਰਤ ਪੁਰਾਣੀ ਹੁੰਦੀ ਸੀ, ਨਵੀਂ ਬਣ ਗਈ, ਫਿਰ ਇੱਕ ਨਵਾਂ ਟ੍ਰੈਂਡ ਚੱਲਿਆ ਵੀ ਕਿਸੇ ਨੇ ਸੱਜੇ ਪਾਸੇ ਨੂੰ ਮੂੰਹ ਕੀਤਾ, ਕਿਸੇ ਨੇ ਖੱਬੇ ਪਾਸੇ ਨੂੰ। ਫੋਟੋ ਜ਼ਰੂਰ ਲਾਉਣੀ ਵੀ ਯਾਦ ਰਹਿ, ਗੁਰਮੁਖੋ ਕਦੇ ਅੰਦਰ ਦੀ ਫੋਟੋ ਵੀ ਲਾਇਆ ਕਰੀਏ। ਮਿੱਟੀ ਦੀ ਫੋਟੋ ਕਾਹਦੀ ਹੈ? ਅੱਜ ਜਵਾਨੀ, ਕੱਲ੍ਹ ਬੁਢਾਪਾ, ਮੁੜ ਕੇ ਮੌਤ, ਕਿਹਦਾ ਧਿਆਨ ਕਰਾਂਗੇ? ਜਿਸ ਵਾਹਿਗੁਰੂ ਨੇ ਸਾਨੂੰ ਸੰਸਾਰ ਵਿੱਚ ਭੇਜਿਆ ਨਾ, ਮੇਰੇ ਪਾਤਸ਼ਾਹ ਕਹਿੰਦੇ ਕਿ ਮਨ ਨੂੰ ਅਡੋਰ ਕਰਕੇ ਆਪਾਂ ਭੜਕਦੇ ਕਦੇ ਇਸ ਪਾਸੇ ਜਾਂਦੇ ਕਦੇ ਇਸ ਪਾਸੇ ਜਾਂਦੇ ਹਾਂ। ਯਾਦ ਰੱਖਿਆ ਜੇ ਗੁਰੂ ਕੀ ਬਾਣੀ ਦਾ ਬਚਨ, ਕਬੀਰ ਸਤਿਗੁਰ ਸੂਰ ਨੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਖ, ਜਿਹਨੂੰ ਗੁਰੂ ਕੇ ਗਿਆਨ ਦਾ ਤੀਰ ਵੱਜ ਗਿਆ ਨਾ ਉਹ ਮੁੜ ਕੇ ਥਾਂ ਥਾਂ ਤੇ ਭੜਕਦਾ ਨਹੀਂ, ਉਹਦਾ ਇੱਕ ਥਾਂ ਤੇ ਮਨ ਟਿਕ ਜਾਂਦਾ ਹੈ।
ਆਨੰਦ ਮੰਗਲ ਗੁਣ ਗਾਓ ਸਹਿਜ ਧੋਨਾ,
ਆਨੰਦਾ ਪਾਵੇ ਖੁਸ਼ੀ ਦੇ ਨਾਲ ਉਸ ਪਰਮਾਤਮਾ ਦੀ ਵਡਿਆਈ ਕਰਨਾ ਕਰੋ। ਯਾਦ ਰੱਖਿਆ ਜੇ ਗੁਰੂ ਕੀ ਬਾਣੀ ਦੇ ਵਿੱਚ ਗਾਉਣ ਸ਼ਬਦ ਬੜਾ ਆਇਆ, ਕਿਤੇ ਗਾਵਨ ਕਿਤੇ ਗਾਉਣ ਕਿਤੇ ਗਾਓ। ਇੱਕ ਮੁਸਲਮਾਨ ਕਵੀ ਸ਼ਰਫ ਹੋਇਆ ਹੈ, ਉਹਨੇ ਬਹੁਤ ਸੁੰਦਰ ਲਫ਼ਜ਼ ਕਹੇ ਨੇ ਇਸ ਸੰਬੰਧ ਵਿੱਚ, ਬਾਣੀ 'ਚ ਗਾਓ ਕਿਉਂ ਕਿਹਾ ਗਿਆ, ਗਾਵਨ ਕਿਉਂ ਕਿਹਾ ਗਿਆ। ਉਹ ਕਹਿੰਦਾ ਬਾਜ ਖੁਸ਼ੀ ਦੇ ਹੱਸਿਆ ਨਹੀਂ ਜਾਂਦਾ, ਰੋਣੇ ਗਮਾਂ ਦੇ ਬਾਜ ਨਹੀਂ ਰੋਏ ਜਾਂਦੇ, ਦਰਦਾਂ ਬਾਜ ਨਾਲ ਸੀਨੇ ਵਿੱਚ ਛੇਕ ਹੁੰਦੇ ਅਤੇ ਛੇਕਾਂ ਬਾਜ ਨਾਲ ਮੋਤੀ ਪਰੋਏ ਜਾਂਦੇ। ਗਾਈ ਦਾ ਚਾਅ ਨਾਲ ਤੇ ਆਪਾਂ ਤਾਂ ਇਹ ਕਹਿੰਦੇ ਵੀ ਦਵਾ ਦਾ ਬਾਣੀ ਪੜ੍ਹ ਕੇ ਪੰਜਾਂ ਮਿੰਟਾਂ ਵਿੱਚ ਜਪਜੀ ਸਾਹਿਬ ਪੜ੍ਹ ਲਿਆ, ਮੁੜ ਕੇ ਛੇਆਂ 'ਚ ਜਾਪ ਸਾਹਿਬ ਪੜ੍ਹ ਕੇ ਤੇ ਆਪਾਂ 15 ਮਿੰਟਾਂ 'ਚ ਵਿਹਲੇ ਹੋ ਗਏ। ਇਹ ਨਿਬੇੜਨ ਦਾ ਕੰਮ ਨਾ ਕਰਿਆ ਕਰੀਏ। ਜਿਵੇਂ ਆਪਾਂ ਕੋਈ ਸਾਡੇ ਗਲੇ ਵਿੱਚ ਖਾਰਿਸ਼ ਹੋਵੇ ਤੇ ਆਪਾਂ ਕੋਈ ਗੋਲੀ ਚੂਸਦੇ ਨਾ ਮਿੱਠੀ, ਬਾਣੀ ਦਾ ਚੂਸ ਚੂਸ ਕੇ ਰਸ ਲੈਣਾ ਕਰੀਏ ਰਸ। ਮਨ ਦੌੜ ਗਿਆ ਤੇ ਆਪਾਂ ਗਿਣਤੀ ਪੂਰੀ ਕੀਤੀ, ਇਹ ਤਰੀਕਾ ਨਹੀਂ, ਰਸ ਲਈਏ। ਮੇਰੇ ਪਾਤਸ਼ਾਹ ਕਹਿੰਦੇ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਮਨ ਨੂੰ ਅਡੋਲ ਕਰਕੇ ਹੌਲੀ ਹੌਲੀ ਅੰਦਰ ਧੁਨੀ ਦੇ ਨਾਲ ਅੰਤਰਮੁਖ ਬਿਰਤੀ ਨੂੰ ਕਰਕੇ ਉਹਨੂੰ ਗਾਉਣਾ ਕਰ। ਸਹਿਜ ਧੁਨ ਕਿਹਾ ਗਿਆ, ਕਿਉਂ ਕਿਹਾ ਹੈ? ਬਾਬਾ ਫਰੀਦ ਦਾ ਪਾਵਨ ਸ਼ਲੋਕ ਆਉਂਦਾ, ਫਰੀਦ ਮੁੱਲਾ ਮਨਾਰੇ ਕਿਆ ਚੜ੍ਹੇ, ਸਾਈ ਨਾ ਬਹਿਰਾ ਹੋਏ ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਪਵਿੱਤਰ ਜੋਏ। ਮੁਸਲਮਾਨ ਵੀਰ ਬਜ਼ੁਰਗ, ਜਦੋਂ ਅਜ਼ਾਨ ਦਾ ਨਮਾਜ਼ ਦਾ ਟਾਈਮ ਹੁੰਦਾ ਨਾ, ਉਹ ਆਪਾਂ ਵੇਖ ਆਮ ਵੇਖਦੇ ਵੀ ਉਹ ਮਨਾਰੇ ਤੇ ਚੜ੍ਹ ਕੇ ਅਜ਼ਾਨ ਦਿੰਦੇ ਹਨ। ਹੇ ਖੁਦਾ ਦੇ ਪਿਆਰਿਓ, ਆਓ ਮਿਲ ਕੇ ਪਰਮਾਤਮਾ ਦੀ ਬੰਦਗੀ ਕਰੀਏ, ਅਜ਼ਾਨ ਦਾ ਅਰਥ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਵੀ ਮੌਲਵੀ ਸਾਹਿਬ ਮਨਾਰੇ ਤੇ ਚੜ੍ਹ ਕੇ ਤੇ ਉੱਚੀ ਉੱਚੀ ਆਵਾਜ਼ਾਂ ਮਾਰਦੇ ਹੋ, ਜਿਹਨੂੰ ਆਵਾਜ਼ਾਂ ਮਾਰਦੇ ਉਹ ਅੰਦਰ ਬੈਠਾ ਹੈ। ਆਪਾਂ ਬਹੁਤ ਹੀ ਵੇਰਾਂ ਗੁਰਮੁਖੋ ਜਿੰਨੇ ਕੰਮ ਕਰਦੇ ਹਾਂ, ਭਾਵੇਂ ਬਾਣੀ ਪੜ੍ਹੀਏ ਤੇ ਭਾਵੇਂ ਸੇਵਾ ਕਰੀਏ, ਸਾਡੇ ਮਨ ਦੀ ਭਾਵਨਾ ਦੇ ਵਿੱਚ ਸਾਨੂੰ ਲੋਕੀ ਦੇਖਣ, ਇਹ ਨਾ ਕਰਿਆ ਕਰੋ। ਛੁਪਾ ਕੇ ਜੇ ਕਿਸੇ ਨੇ ਪੈਸੇ ਵੇਖ ਲੈਣੇ ਤੇ ਜੇਬ ਕੱਟ ਲਏਗਾ, ਤੇ ਜੇ ਨਾ ਵੇਖੇ ਤੇ ਖਤਰਾ ਹੀ ਕੋਈ ਨਹੀਂ। ਇਸ ਕਰਕੇ ਸੇਵਾ ਤੇ ਸਿਮਰਨ ਕਰਨਾ ਚੰਗੀ ਬਾਤ, ਲੇਕਿਨ ਪ੍ਰਦਰਸ਼ਨ ਨਾ ਕਰੀਏ ਆਪਣਾ। ਆਪਾਂ ਬਹੁਤਾ ਪ੍ਰਦਰਸ਼ਨ ਤੇ ਜ਼ੋਰ ਲਾਉਣੇ, ਪ੍ਰਦਰਸ਼ਨ ਤੇ ਇੱਥੋਂ ਤੱਕ ਆਪਣੀ ਢਲਿਆਈ ਆ ਗਈ। ਪੰਜਾਹ ਪੜ ਤੁਸੀਂ ਕਰੋ, 40 ਤੁਸੀਂ ਕਰੋ, ਤੇ ਨਾਲ ਦੇ ਨੂੰ ਪਹਿ ਦਿੱਤਾ ਵੀ ਲੋੜ ਕਰੀ ਚੱਲ, ਤੇ ਮੁੜ ਕੇ ਆਪਾਂ ਕਹਿੰਦੇ ਇੱਕ ਸਮਾਗਮ ਕਰਨਾ ਹੈ ਸੁਖਮਨੀ ਸਾਹਿਬ ਦੇ 4 ਲੱਖ ਪਾਠਾਂ ਦਾ, ਤੇ ਉਹਨੂੰ ਪੁੱਛੋ ਨੰਬਰਦਾਰ ਨੂੰ ਵੀ ਤੂੰ ਕਿਹਨੇ ਕੀਤੇ। ਇਹਦੇ ਨਾਲ ਭਾਵ ਕੇ ਜਪਣ, ਇਹ ਮਾਰਨੀ ਹੈ ਮੈਂ, ਪਰ ਫੇਰ ਵੀ ਮੈਂ ਅੰਦਰ ਮੱਥਾ ਟੇਕ ਕੇ ਮੰਜੀ ਸਾਹਿਬ ਨੂੰ ਆਉਣ ਲੱਗਾ, ਤੇ ਇੱਕ ਬੀਬੀ ਬੜਾ ਉਹਦਾ ਮਨ ਭਰਿਆ ਭੱਜੀ ਆਈ, ਬਾਬਾ ਜੀ ਮੇਰਾ ਕੀ ਬਣੇਗਾ? ਮੈਂ ਕਿਹਾ ਬੀਬੀ ਤੈਨੂੰ ਇੱਥੇ ਪਰੇਸ਼ਾਨੀ ਕਰਦੀ ਹੈ? ਕਹਿੰਦੀ ਜੀ ਮੈਨੂੰ 500 ਪਾੜ ਦੀ ਸਜ਼ਾ ਲਾ ਗਏ ਨੇ ਤੇ ਕਿਵੇਂ ਕਰਾਂ? ਮੈਂ ਕਿਹਾ ਬੀਬੀ ਆਪਣਾ ਭਾਰ ਮੇਰੇ ਤੇ ਪਾ ਦੇ। ਹੁਣ ਉਹ ਕਰਨਾ ਨਹੀਂ ਚਾਹੁੰਦੀ ਤੇ ਉਹਨੂੰ ਕਿਹਾ ਵੀ 500 ਪਾਠ ਤੈਨੂੰ ਕਰਨਾ ਪਏਗਾ, ਕਾਹਦਾ ਪਾਠ ਹੈ? ਇਹ ਰਸ ਲਈਏ ਰਸ। ਮੇਰਾ ਇਹ ਸਾਰੀਆਂ ਗੱਲਾਂ ਕਹਿਣ ਤੋਂ ਭਾਵ ਹੈ ਵੀ ਗੁਰਮੁਖੋ ਬਾਣੀ ਸੇਵਾ ਸਿਮਰਨ ਵਿਖਾਉਣ ਲਈ ਨਹੀਂ, ਇਹ ਆਪਣਾ ਆਪਾ ਸਵਾਰ ਲਈ ਹੈ। ਆਪਾ ਆਪਾ ਨਹੀਂ ਸਵਾਰਦੇ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੋ ਹੋਏ। ਆਪਾਂ ਜ਼ਿੰਦਗੀ ਪ੍ਰਯੰਤ ਦੂਜਿਆਂ ਦੀ ਐਪ ਕੱਢੀ ਜਾਣੀ, ਕਿਤੇ ਆਪਣੀ ਝਾਤੀ ਨਹੀਂ ਮਾਰੀ। ਮੇਰੇ ਪਾਤਸ਼ਾਹ ਕਹਿੰਦੇ ਨੇ ਆਨੰਦ ਦੇ ਸਹਿਤ ਮੰਗਣ ਤੋਂ ਪਾਪ ਉਹਦੀ ਵਡਿਆਈ, ਮਨ ਨੂੰ ਟਕਾ ਕਰਕੇ ਕਰਨਾ ਕਰੋ ਤੇ ਹੋਵੇਗਾ ਕੀ, ਨੇਚਰ ਰਾਜ ਕਮਾਓ। ਨੇਚਰ ਰਾਜ ਤੋਂ ਭਾਵ ਕਿ ਉਹ ਰਾਜ ਜਿਹੜਾ ਸਦੀਵੀ ਤੌਰ ਤੇ ਰਹੇਗਾ। ਜਿਹੜੇ ਬਾਕੀ ਦੇ ਰਾਜ ਨੇ ਆਪਾਂ ਵੇਲੇ ਵੀ ਕਈ ਆਏ ਤੇ ਕਈ ਚਲੇ ਗਏ। ਇਹ ਜੱਗ ਸਰਾਮ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕੋਈ ਆ ਗਏ, ਸ਼ਦਾਦ ਨਮਰੂਦ ਫਰਾਉਣ ਜਹੇ ਦਾਵਾ ਬੰਨ ਖੁਦਾ ਘਾ ਗਏ, ਅਕਬਰ ਸ਼ਾਹ ਦੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਬਣ ਜਾ ਰਿਹਾ ਪਾ ਗਏ, ਸ਼ਾਹ ਮਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੀ ਕੀ ਵਜਾ ਗਏ। ਕੇਵਲ ਤੇ ਕੇਵਲ ਇੱਕ ਪਰਮਾਤਮਾ ਹੀ ਰਹੇਗਾ। ਹੇ ਪਰਮੇਸ਼ਰ ਦੇ ਪਿਆਰਿਓ, ਮਨ ਨੂੰ ਟਕਾ ਕਰਕੇ ਉਹਦੀ ਇਬਾਦਤ ਕਰੋ ਤਾਂ ਕਿ ਤੁਹਾਨੂੰ ਅਚਲ ਅਟੋਲ ਰਾਜ ਦੀ ਪ੍ਰਾਪਤੀ ਹੋ ਜਾਵੇ।
ਤੁਮ ਕਰ ਆਵੋ ਮੇਰੇ ਮੀਤ।
ਮੀਤ ਕੌਣ ਹੈ? ਗੁਰਮੁਖ ਆਪਣੇ ਮਨ ਨੂੰ ਸੰਬੋਧਨ ਕਰਨਾ। ਗੁਰੂ ਕੀ ਬਾਣੀ ਚ ਮਨ ਦੇ ਪਰਸਾਏ ਬੜਾ ਕੁਝ ਲਿਖਿਆ ਹੈ। ਮੇਰੇ ਪਾਤਸ਼ਾਹ ਕਹਿੰਦੇ ਮਨ ਖੁੱਟ ਹਰ, ਤੇਰਾ ਨਹੀਂ ਵਿਸਾਸ, ਤੂੰ ਮਾਂ ਉਦਮਾਦਾ, ਖੜਕਾ ਪੈ ਕਰ ਤੌਲ ਛੁੱਟੇ ਜੋ ਉੱਪਰ ਲਾਦਾ। ਇੱਥੇ ਖੁੱਟਣ ਦਾ ਭਾਵ ਹੈ ਖੋਤਾ। ਇਹ ਮੇਰੇ ਖੋਤਿਆ ਮਨਾ, ਜਦੋਂ ਖੋਤੇ ਤੇ ਭਾਰ ਲੱਗੇ ਤੇ ਖੋਤਾ ਪਰੇਸ਼ਾਨ ਨਹੀਂ ਕਰਦਾ, ਤੁਰਿਆ ਜਾਂਦਾ। ਤੇ ਜੇ ਉਹ ਖੋਤੇ ਵਾਲੇ ਭਰਾ ਭਾਰ ਨਾ ਪਾਉਣ ਤੇ ਖਰਾਬ ਕਰਦਾ। ਇਸੇ ਕਰਕੇ ਇੱਥੇ ਮਨ ਨੂੰ ਸੰਬੋਧਨ ਕੀਤਾ ਵੀ ਮੈਨੂੰ ਤੇਰਾ ਐਤਵਾਰ ਨਹੀਂ ਗਾ। ਮਨ ਖੁੱਟਹਰ, ਤੇਰਾ ਨਹੀਂ ਵਿਸ਼ਵਾਸ, ਇਹ ਖੋਤਿਆ ਮਨਾ, ਮੈਨੂੰ ਤੇਰਾ ਯਕੀਨ ਨਹੀਂ। ਤੂੰ ਮਾਂ ਮਾਦਾ, ਤੂੰ ਬੜੀਆਂ ਖੜਮਸਤੀਆਂ ਕਰਦਾ, ਖੜਕਾ ਪੈ ਕਰ ਤੌ ਛੁੱਟੇ ਜੋ ਉੱਪਰ ਲਾਦਾ। ਉਹਦੇ ਤੇ ਭਾਰ ਪਾਵੇ ਤੇ ਮੁੜ ਕੇ ਭਾਵੇਂ ਉਹਦਾ ਰੱਸਾ ਲਾ ਦਈਏ ਤੇ ਫਿਰ ਉਹ ਹਿੱਲ ਨਹੀਂ ਸਕਦਾ, ਦੌੜੇਗਾ ਨਹੀਂ। ਇਸੇ ਪ੍ਰਕਾਰ ਗੁਰਮੁਖ ਇਸ ਖੋਤੇ ਮਨ ਦੇ ਉੱਪਰ ਗੁਰੂ ਕੇ ਉਪਦੇਸ਼ ਦਾ ਭਾਰ ਪਾਉਣ ਦਾ ਯਤਨ ਕਰੀਏ। ਔਰ ਕੀ ਤਰੀਕਾ ਹੈ ਸੁਣੀਏ। ਸਤ ਸੰਤੋਖ ਗਿਆਨ, ਸਤ ਨੂੰ ਸੁਣੀਏ ਤੇ ਸੰਤੋਖ ਦੇ ਸਹਿਤ ਸੁਣੀਏ, ਫਿਰ ਗਿਆਨ ਹੋ ਜਾਏਗਾ। ਆਪਣੇ ਸੰਤੋਖ ਨਹੀਂ, ਆਪਾਂ ਝੂਠ ਸੁਣਦੇ। ਝੂਠ ਮੈਂ ਆਮ ਕਹਿੰਦਾ ਰਹਿੰਦਾ, ਸਭ ਤੋਂ ਔਖਾ ਗੁਣ ਹੈ ਕਿਸੇ ਦੀ ਵਡਿਆਈ ਸੁਣਨੀ ਤੇ ਆਪਣੀ ਨਿੰਦਿਆ ਸੁਣਨੀ, ਸਭ ਤੋਂ ਔਖਾ ਕੰਮ। ਸਾਨੂੰ ਘੁੰਮੂ ਤੇ ਕਹਿ ਦਿੰਦੇ ਵੀ ਤੂੰ ਬੜਾ ਮਾੜਾ ਤੇ ਆਪਾਂ ਤਾਂ ਮਾਰਨ ਤੱਕ ਜਾਂਦੇ ਹਾਂ, ਤੇ ਦੂਜਾ ਭਾਵੇਂ ਕਿੱਡਾ ਵੀ ਚੰਗਾ ਵੀ ਉਹਦੀ ਨਿੰਦਿਆ ਕਰੀ ਤੇ ਸਾਨੂੰ ਸਵਾਦ ਬੜਾ ਆਉਂਦਾ ਹੈ। ਇਹ ਨਾ ਕੰਮ ਕਰਿਆ ਕਰੀਏ। ਗੁਰੂ ਸਾਡੇ ਤੇ ਮਿਹਰ ਕਰੇ। ਮੈਂ ਕਿਤੇ ਕਥਾ ਕਰਨ ਗਿਆ ਪ੍ਰਦੇਸ਼ ਵਿੱਚ ਤੇ ਜਾਂਦਿਆਂ ਸਾਰ ਉਹਨਾਂ ਲੋਕਾਂ ਤੇ ਤਵਾ ਲਾ ਤਾਂ ਮੈਂ ਕਿਹਾ ਵੀ ਗੁਰਮੁਖੋ ਮੈਂ ਸਮੁੰਦਰ ਲੰਘ ਕੇ ਆਇਆ ਤੇ ਦਰਬਾਰ ਸਾਹਿਬ ਦਾ ਕਥਾ ਕਰਦਾ ਬੁੱਢਾ ਆ ਗਿਆ ਤੇ ਮੈਨੂੰ ਮੈਲ ਖੋਣ ਲੱਗੇ। ਉਹ ਜਦੋਂ ਅਸੀਂ ਕਿਸੇ ਕੋਲ ਵਿਹਲੇ ਹਾਂ ਨਾ ਤੇ ਦੂਜਿਆਂ ਦੀ ਨਿੰਦਿਆ ਕਰਦੇ, ਮੈਲ ਨਾ ਖਾਇਆ ਕਰੀਏ ਤੇ ਮੈਲ ਖਵਾਇਆ ਨਾ ਕਰੀਏ। ਇਹ ਸਾਡੇ ਚ ਬਹੁਤ ਵੱਡੀ ਕਮਜ਼ੋਰੀ ਹੈ। ਬਹਿੰਦੇ ਹਾਂ ਸਾਹਿਬ ਫਲਾਨਾ ਬੜਾ ਮਾੜਾ, ਗੁਰਮੁਖਾ ਕੋਈ ਮਾੜਾ ਨਹੀਂ, ਅਸੀਂ ਆਪ ਮਾੜੇ ਹਾਂ। ਬਾਣੀ ਦੀਆਂ ਪੰਕਤੀਆਂ ਆਪਣੇ ਜੀਵਨ ਦਾ ਆਧਾਰ ਬਣਾਈਏ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮੇਰੇ ਵਾਹਿਗੁਰੂ ਅਸੀਂ ਮੈਲੇ ਹਾਂ ਤੇ ਤੂੰ ਸਾਡੇ ਤੇ ਕਿਰਪਾ ਕਰ, ਸਾਨੂੰ ਉਜਲ ਕਰਨਾ ਕਰੋ। ਇਸ ਪ੍ਰਕਾਰ ਇਹ ਮਨ ਨੂੰ ਬੇਨਤੀ ਕਰੀਏ, ਭਰਾਵਾ ਦੌੜ ਛੱਡ ਅੰਦਰ ਆਉਣਾ ਕਰ।
ਤੁਮਰੇ ਦੁਖੀ ਹਰ ਆਪ ਨਿਵਾਰੇ।
ਕਿੱਡਾ ਵੀ ਚੰਗਾ ਹੋਵੇ ਬੰਦਾ ਤੇ ਗੁਰਮੁਖ, ਹਰ ਇੱਕ ਬੰਦੇ ਦੀ ਅਪੋਜੀਸ਼ਨ ਹੁੰਦੀ ਹੈ। ਕਈ ਵਾਰ ਕਹਿਣਗੇ ਵੀ ਗਿਆਨੀ ਜੀ ਫਲਾਨੂੰ ਤੁਹਾਨੂੰ ਬੜਾ ਮਾੜਾ ਕਹਿੰਦਾ ਸੀ। ਅਸੀਂ ਮੈਂ ਕਿਹਾ ਸੀ ਤੇ ਗਿਣਤੀ ਚ ਕਿਸੇ ਚ ਨਹੀਂ, ਲੋਕਾਂ ਦਾ ਗੁਰੂ ਨਾਨਕ ਪਾਤਸ਼ਾਹ ਨੂੰ ਕਹਿ ਦਿੱਤਾ ਮੇਰੀ ਬਾਦਸ਼ਾਹ ਦੀ ਬਾਣੀ, ਕੋਈ ਆਖੇ ਭੂਤਨਾ ਕੋ ਕਹਿ ਬਤਾਲਾ, ਭਇਆ ਦਵਾਨਾ ਸ਼ਾਹ ਕਾ ਨਾਨਕ ਬਹੁਰਾਨਾ। ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ, ਕਹਿੰਦੇ ਬਿਸੁਰਾ, ਬੇਤਾਲਾ ਤੋਂ ਭਾਵ ਹੁੰਦਾ ਬਿਸੁਰਾ, ਤੇ ਜੇ ਲੋਕਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਕਹਿ ਦਿੱਤਾ ਤੇ ਗੁਰਮੁਖੋ ਆਪਣੇ ਪੱਲੇ ਦਾ ਆਪਾਂ ਤਾਂ ਹਾਂ ਹੀ ਉਗਣਾ ਦੇ ਭਰੇ ਤੇ ਫਿਰ ਸਾਡਾ ਕੀ ਲੈ ਗਿਆ ਭਲਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਦੋਂ ਟਕਾ ਚ ਆ ਜਾਏਗਾ ਨਾ ਜਿਹੜੇ ਤੇਰੇ ਵਿਰੋਧੀ ਨੇ ਖਤਮ ਹੋ ਜਾਣਗੇ। ਸਾਡੇ ਵਿਰੋਧੀ ਕੌਣ ਨੇ? ਕੰਨਾਂ ਦਾ ਚਸਕਿਆਂ ਨੂੰ ਕਹਿੰਦੇ ਨੇ ਸ਼ਬਦ। ਸਾਡੀ ਵਿਰੋਧੀ ਕੌਣ ਨੇ? ਅਸੀਂ ਤੁਰੇ ਜਾਂਦੇ ਭੀੜ ਵਿੱਚ, ਅਸੀਂ ਉਪਰਾਲਾ ਕਰਦੇ ਕਿਸੇ ਦੇ ਸਰੀਰ ਨਾਲ ਸੋਚੀਏ, ਸਰੀਰ ਨਾਲ ਨਾ ਸੋਇਆ ਕਰੀਏ, ਕਿਸੇ ਦੀ ਸਿੱਖਿਆ ਨਾਲ ਸੋਇਆ ਕਰੀਏ ਵੀ ਫਲਾਣੇ ਨੂੰ ਆਹ ਗੱਲ ਕੀ ਮੈਂ ਪੱਲੇ ਬੰਨਾ। ਆਪਾਂ ਸਰੀਰ ਨੂੰ ਛੋਣੇ, ਇਹਨੂੰ ਕਹਿੰਦੇ ਨੇ ਸਪਰਸ਼। ਸਾਡੇ ਜਿਹੜੇ ਐਬ ਨੇ ਨਾ ਪੰਜ ਦੁਖੀ ਕਿਹੜੇ ਨੇ? ਕੰਨ ਰਸ, ਕਿਸੇ ਦੀ ਚਮੜੀ ਨਾਲ ਛੋਣਾ, ਖਾਣ ਪੀਣ ਦਾ ਰਸ, ਕਿਸੇ ਵੱਲ ਤੱਕਣਾ ਤੇ ਸੁੰਘਣਾ, ਇਹ ਪੰਜ ਐਬ ਨੇ, ਇਹਨੂੰ ਪੰਜ ਦੋਸ਼ ਕਹਿੰਦੇ ਨੇ। ਸ਼ਬਦ, ਸਪਰਸ਼, ਰਸ, ਰੂਪ, ਗੰਧ, ਜਿਹੜੇ ਤੇਰੇ ਇਹ ਦੁਖੀ ਨੇ ਨਾ, ਜਦੋਂ ਤੇਰੀ ਬਿਰਤੀ ਅੰਦਰ ਆ ਗਈ, ਇਹ ਆਪਣੇ ਆਪ ਹੀ ਤੇਰੇ ਤੋਂ ਪਾਸੇ ਹੋ ਜਾਣਗੇ।
ਆਪਦਾ ਭਈ ਬਤੀਤ,
ਭਾਵ ਸੰਕਟ ਜਾਂ ਸੰਕਟ ਦਾ ਸਮਾਂ ਸੀ, ਬੀਤੇ ਸਮੇਂ ਦੀ ਗੱਲ ਹੋ ਗਈ, ਤੇਰੇ ਤੇ ਕਿਸੇ ਪ੍ਰਕਾਰ ਦਾ ਕੋਈ ਸੰਕਟ ਨਹੀਂ ਆਏਗਾ।
ਰਹਾਮ
ਦੇ ਕਰਕੇ ਕਿਰਪਾ ਕਰਦੇ ਹਨ।
ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ,
ਕੋਈ ਨਹੀਂ ਜਾਣਦਾ। ਪਰਮਾਤਮਾ ਦੇ ਨਾਮ ਨਾਲ ਜੁੜੇ ਤੇ ਗੁਰਮੁਖੋ ਉਹ ਵਾਹਿਗੁਰੂ ਨੇ ਉਹਨਾਂ ਨੂੰ ਸਾਰੇ ਸੰਸਾਰ ਵਿੱਚ ਪ੍ਰਗਟ ਕਰ ਦਿੱਤਾ। ਅਸੀਂ ਪੜ੍ਹਦੇ ਹਾਂ ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਮਰੇਟਾ, ਪਾਣਾ ਗੰਢੇ ਰਾਹ ਵਿੱਚ ਕੁਲਾ, ਧਰਮ ਤੇ ਢੋਰ ਸਮੇਟਾ। ਲੋਕਾਂ ਦੀਆਂ ਜੁੱਤੀਆਂ ਗੰਢਣ ਵਾਲਾ ਮਹਾਨ ਪੁਰਸ਼ ਬਾਬੇ ਰਵਿਦਾਸ ਦੀ ਥਾਂ ਥਾਂ ਤੇ ਚਰਚਾ ਹੁੰਦੀ, ਕਾਰਨ ਉਹ ਭਗਵਾਨ ਦੇ ਬਣ ਗਏ। ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਜਿਹੜੇ ਵਾਹਿਗੁਰੂ ਨੇ ਬਣਾਇਆ ਨਾ, ਜਿਹੜੇ ਉਹਦੇ ਨਾਲ ਜੁੜ ਗਏ, ਉਹਨਾਂ ਨੂੰ ਪ੍ਰਗਟ ਕਰ ਦਿੱਤਾ, ਉਹਨਾਂ ਨੂੰ ਦੁਨੀਆ ਜਾਣਦੀ ਹੈ।
ਨਾਸਨ ਭਾਜਨ ਥਾਕੇ,
ਕਿਹੜੇ ਪ੍ਰਗਟ ਹੋਏ? ਜਿਨ੍ਹਾਂ ਨੇ ਭੱਜ ਦੌੜ ਛੱਡ ਦਿੱਤੀ। ਮੈਂ ਬੁੱਧ ਧਰਮ ਦੇ ਗ੍ਰੰਥਾਂ ਵਿੱਚ ਇੱਕ ਦ੍ਰਿਸ਼ਟਾਂਤ ਪੜ੍ਹਿਆ, ਇੱਕ ਥਾਂ ਤੇ ਇੱਕ ਬੋਧੀ ਮਹਾਤਮਾ ਆਪਣੇ ਧਰਮ ਮੰਦਰ ਦੇ ਦਰਸ਼ਨ ਕਰਨ ਚੱਲਿਆ, ਉਮਰ ਵਡੇਰੀ ਸੀ, ਪਹਾੜਾਂ ਤੇ ਸਥਾਨ ਸੀ, ਪੈਂਡਾ ਕਰਕੇ ਆ ਗਿਆ, ਪਰ ਪਹਾੜ ਤੇ ਚੜ੍ਹਿਆ ਨਹੀਂ ਜਾਂਦਾ ਤੇ ਕਹਿਣ ਲੱਗਾ ਭਗਵਾਨ ਨੂੰ, ਇਉਂ ਕਰ, ਇੰਨਾ ਕੁ ਮੈਂ ਚੱਲ ਕੇ ਆ ਗਿਆ ਤੇ ਥੋੜ੍ਹੀ ਜਿਹੀ ਖਿੱਚ ਤੂੰ ਕਰ ਦੇ, ਤੂੰ ਥੱਲੇ ਆ ਜਾ। ਉੱਥੇ ਮੈਂ ਪੜ੍ਹਿਆ, ਮੈਂ ਬੇਨਤੀ ਵੀ ਮੈਂ ਵਾਰ ਵਾਰ ਕਹਿ ਰਿਹਾ, ਪੜ੍ਹਿਆ ਵੇਖਿਆ ਨਹੀਂ। ਉਸ ਮਹਾਤਮਾ ਨੂੰ, ਉਸ ਪਰਿਪੂਰਨ ਪਰਮਾਤਮਾ ਦੇ ਰੂਪ ਵਿੱਚ ਉੱਥੇ ਦਰਸ਼ਨ ਹੋਏ। ਇਸਲਾਮ ਦੇ ਵਿੱਚ ਇੱਕ ਬਹੁਤ ਮਸ਼ਹੂਰ ਘਟਨਾ ਸਾਖੀ ਹੈ। ਇੱਕ ਬੀਬੀ ਰਹਿਬਾ ਹੋਈ ਹੈ, ਬਹੁਤ ਪੁੱਜੀ ਅਵਸਥਾ ਵਾਲੀ, ਲੰਮੀ ਚੌੜੀ ਸੌਖੀ, ਮੈਂ ਵਿੱਚੋਂ ਟੂ ਦੀ ਪੁਆਇੰਟ ਲਵਾਂ। ਮੱਕੇ ਦਾ ਹੱਜ ਕਰਨ ਵਾਸਤੇ ਉਹ ਚੱਲੀ ਮਾਤਾ, ਲਾਕਾ ਖੁਸ਼ਕ ਸੀ, ਕੁੱਤੀ ਦੇ ਬੱਚੇ ਬੜੇ ਤੜਫਦੇ ਨੇ ਪਾਣੀ ਦੇ ਦੁੱਖੋਂ। ਇਤਿਹਾਸ ਦੇ ਗ੍ਰੰਥਾਂ ਦੇ ਮੁਤਾਬਕ ਉਸ ਬੀਬੀ ਨੇ ਆਪਣੇ ਕੇਸ ਖੋਹ ਕਰਕੇ ਰੱਸੀ ਵੱਢ ਕੇ ਤੇ ਨਾਲ ਥੱਲੇ ਕੱਪੜਾ ਲਮਕਾਇਆ ਤੇ ਉਹਦੇ ਚ ਪਾਣੀ ਲਿਆ ਕੇ ਤੇ ਉਹਨਾਂ ਕਤੂਰਿਆਂ ਨੂੰ ਪਿਆਇਆ। ਇਹ ਇਸਲਾਮ ਧਰਮ ਦੇ ਗ੍ਰੰਥ ਚ ਬਹੁਤ ਮਸ਼ਹੂਰ ਸਾਖੀ, ਬਹੁਤ ਮਸ਼ਹੂਰ। ਔਰ ਉਧਰ ਕਹਿੰਦੇ ਵੀ ਜਿਹੜਾ ਮੱਕਾ ਸੀ ਨਾ, ਲੋਕੀ ਮੱਕੇ ਦਾ ਹੱਜ ਕਰਨ ਜਾਂਦੇ ਤੇ ਮੱਕਾ ਉਸ ਬੀਬੀ ਦਾ ਹੱਜ ਕਰਨ ਵਾਸਤੇ ਆਇਆ। ਜਿਹੜੀਆਂ ਗ੍ਰੰਥਾਂ 'ਚ ਉੱਥੇ ਪੰਕਤੀਆਂ ਲਿਖੀਆਂ ਨੇ ਉਹ ਇਹ ਲਿਖੀਆਂ ਨੇ, ਸਿਰ ਕੀ ਸੋਭ ਨਿਵਾਰ ਕੇ ਚੀਨਿਓ ਆਤਮ ਰਾਮ, ਸੱਠ ਕੋਸ ਪਰ ਮੱਕਾ ਮਿਲਿਓ ਦੇਖ ਦਇਆ ਕੇ ਕਾਮ। ਉਹਦੇ 'ਚ ਉਹਨਾਂ ਨੇ ਤਾਤ ਪਰ ਜੇ ਕੱਢਿਆ ਵੀ ਵੇਖੋ ਦਇਆ ਦਾ ਤਾਕਤ, ਦਇਆ ਵਿੱਚ ਕਿੰਨਾ ਸੱਤਿਆ, ਕਿੰਨਾ ਬਲ ਹੈ। ਮਾਤਾ ਰਹਿਬਾਂ ਮੱਕੇ ਦਾ ਹੱਜ ਕਰਨ ਚੱਲੀ, ਮਨ ਵਿੱਚ ਦਇਆ ਆਈ ਤੇ ਦਇਆ ਦੇ ਕਾਰਨ ਮੱਕੇ ਨੂੰ ਮਾਤਾ ਰਹਿਬਾਂ ਦੇ ਕੋਲ ਆਪ ਆਉਣਾ ਪਿਆ। ਸੋ ਇਸ ਪ੍ਰਕਾਰ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਉਹਦੇ ਬਣ ਗਏ ਨਾ ਘਰ ਮੰਗਲ ਪ੍ਰਗਟ ਕਿਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਉਹ ਭੱਜ ਦੌੜ ਤੋਂ ਪਾਸੇ ਹੋ ਗਏ
ਘਰ ਮੰਗਲ ਵਾਜਹ ਨਿਤ ਵਾਜੇ
ਗੁਰਮੁਖੋ ਜਾਪ ਕਰਨ ਦੇ ਜਿਹੜੇ ਤਰੀਕੇ ਨੇ ਨਾ ਇਹ ਚਾਰ ਤਰ੍ਹਾਂ ਦਾ ਲਿਖਿਆ ਪਰਾ ਪਸੰਤੀ ਮਧਮਾ ਤੇ ਬੈਖਰੀ ਜਿਵੇਂ ਆਪਾਂ ਛੋਟੀਆਂ ਜਮਾਤਾਂ 'ਚ ਪੜ੍ਹਦੇ ਸਾਂ ਅਤੇ ਨਾਲ ਹੋਣਾ ਊਰ ਦੀ ਤਸਵੀਰ ਅਤੇ ਨਾਲੇ ਕਹਿਣਾ ਊਰਾ ਊਠ ਅੱਠਵੀਂ ਤੋਂ ਬਾਅਦ ਮੁੜ ਕੇ ਤਸਵੀਰਾਂ ਨਹੀਂ ਰਹਿੰਦੀਆਂ ਮੁੜ ਕੇ ਅੱਖਰ ਚੱਲਦੇ ਨੇ ਕਿਉਂਕਿ ਪਛਾਣ ਹੋ ਗਈ ਅੱਖਰਾਂ ਦੀ ਇਸੇ ਪ੍ਰਕਾਰ ਗੁਰਮੁਖ ਜਾਪ ਦੀਆਂ ਚਾਰ ਸਟੇਜਾਂ ਲਿਖੀਆਂ ਨੇ ਸਾਡੇ ਬਜ਼ੁਰਗਾਂ ਵਡੇਰਿਆਂ ਨੇ ਪਰਾ ਬਸੰਤੀ ਮਧਮਾ ਅਤੇ ਬੈਖਰੀ ਪਹਿਲਾਂ ਬੋਲ ਕੇ ਜਾਪ ਕਰਨਾ ਹੈ ਇਹਨੂੰ ਕਹਿੰਦੇ ਨੇ ਬੈਖਰੀ ਮੁੜ ਕੇ ਬੁੱਲ ਫਰਕਦੇ ਨੇ ਜਮਾਨ ਹਿਲਦੀ ਹੈ ਇਹਨੂੰ ਕਹਿੰਦੇ ਨੇ ਮਧਮਾ ਖਿਆਲ ਪਾਸੇ ਜਾਏਗਾ ਤੇ ਬਾਣੀ ਰੁਕ ਜਾਏਗੀ ਤੀਜੇ ਨੰਬਰ ਤੇ ਆਉਂਦਾ ਹੈ ਬਸੰਤੀ ਜਿਹੜੀ ਸਾਡੀ ਆ ਕੰਡੀ ਕੁੰਡੀ ਹੈ ਕੰਡੀ ਜਮਾਨ ਵੀ ਬੰਦ ਹੈ ਬੁੱਲ ਵੀ ਨਹੀਂ ਫਰਕਦੇ ਲੇਕਿਨ ਇੱਥੇ ਸਿਮਨ ਚੱਲ ਰਿਹਾ ਹੈ ਇਹਨੂੰ ਬਸੰਤੀ ਕਹਿੰਦੇ ਨੇ ਮੁੜ ਕੇ ਇਹੋ ਜਿਹੀ ਸਟੇਜ ਆਉਂਦੀ ਵੀ ਬੰਦਾ ਬੋਲਦਾ ਵੀ ਨਹੀਂ ਬੰਦਾ ਆਪੋ ਆਪਣਾ ਜਿਹੜਾ ਧੰਦਾ ਉਹ ਕਰੀ ਜਾਂਦਾ ਲੇਕਿਨ ਆਟੋਮੈਟਿਕਲੀ ਉਹਦੀ ਨਾਭੀ ਵਿੱਚ ਆਪ ਚੱਲਦਾ ਉਹਨੂੰ ਪਰਾ ਬਾਣੀ ਕਹਿੰਦੇ ਨੇ ਪਰ ਪਹਿਲਾਂ ਖਿੱਚਣ ਕਰਨੀ ਪੈ ਗਈ ਜਿਵੇਂ ਆਪਾਂ ਤੁਰੇ ਜਾ ਰਹੇ ਹਾਂ ਤੇ ਪੁਲ ਆ ਗਿਆ ਪੁਲ ਤੇ ਚੜ੍ਹਨ ਵਾਸਤੇ ਗੱਡੀ ਦਾ ਜ਼ੋਰ ਲੱਗੇਗਾ ਪਰ ਅੱਗੇ ਜੋ ਸਟੇ ਚੋਟੀ ਤੇ ਚਲੀ ਗਈ ਮੁੜ ਕੇ ਆਟੋਮੈਟਿਕਲ ਰੇੜੇ ਪੈ ਜਾਏਗੀ ਇਸ ਪ੍ਰਕਾਰ ਪਹਿਲਾਂ ਬਾਣੀ ਬੋਲ ਕੇ ਪੜ੍ਹਨੀ ਚਾਹੀਦੀ ਆਮ ਅਸੀਂ ਮਿਲੇ ਹਾਂ ਵੀ ਗੁੜਕਾ ਫੜ ਲਿਆ ਸੱਜੇ ਖੱਬੇ ਲੋਕਾਂ ਵੱਲ ਹੀ ਵੇਖੀ ਗਏ ਤੇ ਅੰਗ ਥੱਲੀ ਕੇ ਤੇ ਆਖਣਾ ਵੀ ਮੈਂ ਨਿਤਨੇਮ ਕਰਕੇ ਆ ਗਿਆ ਇਹ ਬੜਾ ਕੰਮ ਚੱਲਦਾ ਜੇ ਬੋਲਣਾ ਨਹੀਂ ਭੁੱਲ ਜਾਂਦੇ ਗੁਰੂ ਪੰਚਮ ਪਾਤਸ਼ਾਹ ਦੀ ਬੋਲ ਉਹ ਕਹਿੰਦੇ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟੀਏ ਇਹ ਸਾਡੀ ਜਵਾਨ ਤਾਂ ਸਫਰੀ ਜੇ ਇਹਦੀ ਜਵਾਨ ਤੋਂ ਕਿਤੇ ਪਰਮਾਤਮਾ ਦਾ ਨਾਮ ਨਿਕਲਿਆ ਆਪਾਂ ਤਾਂ ਇਹਨੂੰ ਖਿਚੜੀ ਨਹੀਂ ਦਿੰਦੇ ਵੀ ਥੱਕ ਨਾ ਜਾ ਕਿਤੇ ਜਦੋਂ ਚੁਗਲੀ ਕਰਨੀ ਉਦੋਂ ਠਾਹ ਠਾਹ ਚੱਲਦੀ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਗੁਰਮੁਖ ਪਿਆਰੇ ਘਰ ਵਾਜੇ ਨਿਤ ਵਾਜੇ ਆਪਣੇ ਖਸਮ ਵਾਜੇ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਦਰ ਆਤਮ ਚਿੰਤਨ ਚੱਲਦਾ ਹੈ ਜਿਨ੍ਹਾਂ ਨੇ ਵਾਹਿਗੁਰੂ ਨੂੰ ਨਵਾਜਿਸ਼ ਦਿੱਤੀ ਨਵਾਜੇ ਤੋਂ ਭਾਵ ਮਿਹਨਤ ਨਾਲ ਨਹੀਂ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਬਾਤ ਮਿਹਨਤ ਨਾਲ ਨਹੀਂ ਬਣਨੀ ਗੁਰਮੁਖੋ ਬਾਤ ਰਹਿਮਤ ਨਾਲ ਬਣਨੀ ਹੈ ਪਰ ਰਹਿਮਤ ਵਾਸਤੇ ਆਪਾਂ ਨੂੰ ਭੁੱਖ ਤਾਂ ਡੰਡਾ ਪਏਗਾ ਨਾ ਹੁਣ ਲੰਗਰ ਵਰਦਾ ਅਤੇ ਗੁਰਮੁਖ ਪਿਆਰੇ ਕਹਿੰਦੇ ਗੁਰਮੁਖੋ ਲੰਗਰ ਛਕ ਲਓ ਅਤੇ ਆਪ ਭਾਤ ਨਾ ਕਰਾਂਗੇ ਤਾਂ ਉਹਨਾਂ ਕਹਿਣਾ ਵੀ ਸ਼ਾਇਦ ਛਕ ਲਿਆ ਵੇ ਸਾਨੂੰ ਜਾਚਨਾ ਕਰਨੀ ਪਏਗੀ ਅਤੇ ਜਿਹਨਾਂ ਜਾਚਨਾ ਕੀਤੀ ਨਾ ਉਹਨਾਂ ਨੂੰ ਉਸ ਮਾਲਕ ਨੇ ਨਿਵਾਜ ਦਿੱਤਾ ਮਾਣ ਬਖਸ਼ ਦਿੱਤਾ
ਆਸ ਥਿਰ ਰਹੋ ਡੋਲੋ ਮਤ ਕਾਬੋ
ਗੁਰਮਤਿ ਸਭ ਤੋਂ ਜਿਹੜਾ ਵੱਡਾ ਗੁਣ ਹੈ ਨਾ ਉਹ ਇਹ ਹੈ ਸਾਡਾ ਗੁਰੂ ਦਿਲ ਤੋੜਦਾ ਨਹੀਂ ਕਈ ਤਾਂ ਕਹਿੰਦੇ ਨੇ ਵੀ ਤੈਨੂੰ ਨਰਕਾਂ ਵਿੱਚ ਫਿਰਨਾ ਪਏਗਾ ਉੱਥੇ ਆਹ ਹੈ ਆਹ ਹੈ ਹਜ਼ੂਰ ਕਹਿੰਦੇ ਅਸਥਰ ਰਹੋ ਮਨ ਨੂੰ ਅਡੋਲ ਰੱਖੋ ਟਿਕੇ ਰਹੋ ਅਸਥਰ ਰਹੋ ਡੋਲੋ ਮਤ ਕਾਬੀ ਗੁਰੂ ਕੇ ਸਿੱਖਾ ਡੋਲ ਨਾ ਗੱਲ ਕਿਵੇਂ ਬਣੇਗੀ
ਗੁਰ ਕੈ ਬਚਨ ਆਧਾਰ
ਗੁਰੂ ਦਾ ਉਪਦੇਸ਼ ਹੈ ਨਾ ਉਹਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਣਾ ਕਰ ਆਪਾਂ ਰੋਜ਼ਾਨਾ ਨਿਤਨੇਮ ਕਰਦੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਹਨੇ ਭੁੱਖਾਂ ਸਭ ਘਵਾਈਆਂ ਜਦੋਂ ਸੱਚੇ ਪਰਮਾਤਮਾ ਦਾ ਨਾਮ ਸਾਡਾ ਆਧਾਰ ਬਣ ਗਿਆ ਨਾ ਉਦੋਂ ਆਟੋਮੈਟਿਕਲੀ ਜਿਹੜੀ ਸਾਡੇ ਅੰਦਰ ਭੁੱਖ ਹੈ ਲਾਲਚ ਹੈ ਮਿਟ ਜਾਏਗੀ
ਜੈ ਜੈਕਾਰ ਸਗਲ ਭੂਮੰਡਲ
ਗੁਰਮੁਖ ਪਿਆਰਿਆਂ ਦੀ ਸਾਰੀ ਧਰਤੀ ਦੇ ਗੋਲਾਕਾਰ ਮੰਡਲ ਦਾ ਭਾਵ ਦਾ ਗੋਲਾਕਾਰ ਭੂ ਤੋਂ ਭਾਵ ਧਰਤੀ ਉਹਨਾਂ ਗੁਰਮੁਖ ਪਿਆਰਿਆਂ ਦੇ ਸਾਰੇ ਜੈ ਜੈਕਾਰ ਹੋਈ
ਮੁੱਖ ਉਜਲ ਦਰਬਾਰ
ਉਹਨਾਂ ਦਾ ਮੁੱਖ ਉਜਲਾ ਹੋ ਗਿਆ ਇੱਕ ਆਪਾਂ ਸ਼ਲੋਕ ਰੋਜ਼ਾਨਾ ਪੜ੍ਹਦੇ ਹਾਂ ਜਿੰਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਜਪਜੀ ਸਾਹਿਬ ਵਿੱਚ ਹੈ। ਇੱਕ ਇਹੋ ਸ਼ਲੋਕ ਮਾਝ ਰਾਗ ਵਿੱਚ ਦੂਸਰੇ ਮਹੱਲੇ ਦੇ ਗੁਰੂ ਅੰਗਦ ਸਾਹਿਬ ਦੇ ਨਾਲ ਆਉਂਦਾ ਸ਼ਲੋਕ ਮਹੱਲਾ ਦੂਜਾ ਉੱਥੇ ਆਉਂਦਾ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ, ਉੱਥੇ ਹੋਰ ਹੈ। ਜਦੋਂ ਮੈਂ ਉਹ ਸ਼ਬਦ ਨੂੰ ਵਾਜਦਾ ਨਾ ਤੇ ਮੇਰੇ ਅੰਦਰ ਆਟੋਮੈਟਿਕ ਖਿਆਲ ਆ ਜਾਂਦਾ ਵੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਗੁਰੂ ਕੀ ਸੇਵਾ ਕੀਤੀ ਤੇ ਗੁਰੂ ਪਦਵੀ ਪ੍ਰਾਪਤ ਹੋ ਗਈ। ਗੁਰੂ ਪਦਵੀ ਆਪ ਨੂੰ ਵੀ ਪ੍ਰਾਪਤ ਹੋਈ, ਪਰ ਉਹਨਾਂ ਦੇ ਭਤੀਜੇ ਭਾਈ ਗੁਰਦਾਸ ਨੂੰ ਇੰਨਾ ਮਾਣ, ਸੌਣ ਵੱਲ ਨੂੰ ਇੰਨਾ ਮਾਣ, ਸਾਰਾ ਪਰਿਵਾਰ ਹੀ ਤਰ ਗਿਆ। ਸੋ ਇਸ ਪ੍ਰਕਾਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ, ਉਹਨਾਂ ਦੀ ਸਾਰੇ ਸੰਸਾਰ ਵਿੱਚ ਜੈ ਜੈਕਾਰ ਤੇ ਪਲੋਕ ਵਿੱਚ ਆਪਣੇ ਮੁੱਖ ਨੂੰ ਉਜਲਾ ਕਰਕੇ ਜਾਂਦੇ ਹਨ।
ਜਿਨ ਕੇ ਜੀਵਤ ਨਹੀਂ ਫੇਰੇ,
ਆਪਣੀ ਮਿਹਨਤ ਨਾਲ ਨੀ ਮੇਰੇ ਪਾਤਸ਼ਾਹ ਉਹ ਸਿਧਾਂਤ ਦਿੰਦੇ, ਕਹਿੰਦੇ ਵੀ ਜਿਹਦੇ ਇਹ ਜੀਵ ਨੇ ਨਾ ਉਹਨਾਂ ਨੇ ਬਹਾਨਾ ਬਣਾਇਆ ਤੇ ਉਹਨਾਂ ਦੀ ਬੁੱਧੀ ਬਦਲ ਦਿੱਤੀ। ਮੈਂ ਗੁਰਮੁਖ ਇੱਕ ਬੰਦਾ ਵੇਖਿਆ, ਮੇਰਾ ਉਹ ਹਾਣੀ ਸੀ, ਨਸਵਾਰ ਲਿਆ ਕਰੇ, ਬੀੜਾ ਲਿਆ ਕਰੇ। ਮੁਕਤਸਰ ਸਾਹਿਬ ਸੰਤ ਬਾਬਾ ਕਰਤਾਰ ਸਿੰਘ ਉਹਨੂੰ ਕਹਿਣ ਲੱਗਾ ਵੀ ਮੈਂ ਬਾਬਾ ਜੀ ਤੁਹਾਡੇ ਨਾਲ ਆਉਣਾ। ਕਹਿੰਦੇ ਵੀ ਗੁਰਮੁਖ ਅੰਮ੍ਰਿਤ ਛਕ, ਉਹਦਾ ਨਾਮ ਦਲਬੀਰ ਸਿੰਘ ਸੀ, ਅੰਮ੍ਰਿਤ ਛਕਿਆ। ਤੇ ਜਦੋਂ ਸੰਤ ਬਾਬਾ ਜਰਨੈਲ ਸਿੰਘ ਇੱਥੇ ਰਹੇ ਨੇ ਨਾ ਗੁਰਮੁਖ, ਉਹਨੇ ਸਾਰੀ ਰਾਤ ਗੁਰੂ ਕੇ ਸੂਰਜ ਖਲੋ ਕੇ ਜਪਜੀ ਸਾਹਿਬ ਦਾ ਪਾਠ ਕਰਨਾ। ਬੰਦਾ ਉਹ ਹੀ ਹੈ, ਕਦੇ ਬੀੜਾ ਲੈਣਾ ਤੇ ਕਦੇ ਸਾਰੀ ਰਾਤ ਅਸੀਂ ਸੌਂ ਜਾਣਾ, ਉਹਨੇ ਸੂਰਜ ਪਾਠ ਕਰਨਾ। ਇਹ ਆਪਣੀ ਮਿਹਨਤ ਨਹੀਂ, ਉਹਦੀ ਰਹਿਮਤ ਹੈ। ਜਿਨ ਕੇ ਜੀ ਤਿੰਨੇ ਹੀ ਫੇਰੇ, ਜਿਹਦੇ ਜੀ ਦੇ ਨਾ ਜਿਹਨਾਂ 'ਤੇ ਕਿਰਪਾ ਕਰਦਾ ਉਹਨਾਂ ਨੂੰ ਆਟੋਮੈਟਿਕਲੀ ਦੂਜੇ ਪਾਸੇ ਵੱਲ ਬਦਲ ਦਿੰਦਾ ਹੈ।
ਆਪੇ ਭਇਆ ਸੁਹਾਈ,
ਸਹਾਇਤਾ ਕਰਨ ਵਾਲਾ ਉਹਦੀ ਸਹਾਇਤਾ ਤੋਂ ਬਿਨਾਂ ਕੁਝ ਹੋ ਨਹੀਂ ਸਕਦਾ।
ਅਚਰਜ ਕੀਆ ਕਰਨ ਹਾਰ,
ਭਾਈ ਕਰਨ ਹਾਰ ਦੇ ਕੌਤਕ ਹੈਰਾਨੀ ਦੀ ਗੱਲ, ਜਿਹੜਾ ਕਦੇ ਕਿਸੇ ਦੀਆਂ ਮੱਝਾਂ ਕੱਢਣ ਗਿਆ ਸੀ ਉਹਨੂੰ ਗੁਰੂ ਕੇ ਸੀਨੇ ਦਾ ਮਾਣ ਮਿਲਿਆ, ਜਿਹੜਾ ਕਦੇ ਆਹਲੀ ਪਿੰਡ 'ਚ ਮੱਝਾਂ ਕੱਢਣ ਗਿਆ ਸੀ ਨਾ, ਉਹ ਬਣਿਆ ਵਿਧੀ ਚੰਦ ਸੀਨਾ, ਗੁਰੂ ਕਾ ਸੀਨਾ, ਨਾਲ ਬਚਨ ਕੀਤੇ ਜੋ ਵਰ ਮੰਗਿਆ ਸੋ ਹੀ ਦੇਣਾ। ਵਿਧੀ ਚੰਦਾ ਜੋ ਮੰਗੇਗਾ ਤੈਨੂੰ ਉਹ ਹੀ ਦਿੱਤਾ। ਕਦੋਂ? ਅਚਰਜ ਕੀਆ ਕਰਨੇ ਹਾਰੇ, ਨਾਨਕ ਸੱਚ ਵਡਿਆਈ। ਇਹ ਸੱਚ ਦੇ ਵਿੱਚ ਇੰਨੀ ਵਡਿਆਈ ਹੈ ਵੀ ਕਿੱਡਾ ਵੀ ਢਿੱਲਾ ਬੰਦਾ ਹੋਵੇ ਜਦੋਂ ਉਹ ਰਹਿਮਤ ਕਰਦੇ ਤੇ ਉਹਨਾਂ ਨੂੰ ਮਾਣ ਬਖਸ਼ਦਾ ਹੈ। ਹੁਣ ਗੁਰਮੁਖ ਨਿਯਮ ਦੇ ਮੁਤਾਬਕ ਆਪਾਂ ਜਿੱਥੇ ਬੈਠੇ ਹਾਂ ਨਾ, ਇਸ ਥਾਂ ਨਾਲ ਸੰਬੰਧਿਤ ਘਟਨਾ ਹੈ। ਇਹ 12 ਮਾਹ ਦੀ ਬਾਣੀ ਸਤਿਗੁਰੂ ਪੰਚਮ ਪਾਤਸ਼ਾਹ ਨੇ ਇਸ ਥਾਂ 'ਤੇ ਚਾਰਨਾ ਕੀਤੀ, ਜਿਹੜਾ ਬਾਹਰ ਮੰਜੀ ਸਾਹਿਬ ਬਣਿਆ ਸੰਗ ਮਰਮਰ ਵਾਲਾ। ਇਸ ਥਾਂ 'ਤੇ ਸਵਾਇਮਾਨ ਹੋ ਕੇ ਗੁਰੂ ਪੰਚਮ ਪਾਤਸ਼ਾਹ ਨੇ ਇਹ ਪਾਵਨ ਬਾਣੀ ਅੱਜ ਦੇ ਦਿਨ ਚੇਤੀ ਸੰਗਰਾਂਦ ਵਾਲੇ ਦਿਨ ਉਚਾਰਨਾ ਕੀਤੀ। ਲੰਬੀ ਚੌੜੀ ਦੀ ਵਿਆਖਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਿਆਰੇ ਗੁਰੂ ਪਾਤਸ਼ਾਹ ਦਾ ਉਪਦੇਸ਼ ਲੈਣ ਲਈ ਆਉਂਦੇ। ਰੋਜੀ ਤੇ ਰੋਟੀ ਵਾਸਤੇ ਆਪਾਂ ਦੇਸਾਂ ਪ੍ਰਦੇਸਾਂ ਵਿੱਚ ਵੀ ਜਾਂਦੇ ਹਾਂ। ਇੱਕ ਪੰਡਿਤ ਕਹਿਣ ਲੱਗਾ, ਪਾਤਸ਼ਾਹ ਮੈਂ ਵਿਦਿਆ ਬੜੀ ਪੜ੍ਹੀ ਹੈ ਪਰ ਮੇਰੀ ਵਿਦਿਆ ਤਾਂ ਹੈ ਪਰ ਮਾਣ ਸਨਮਾਨ ਕੋਈ ਨਹੀਂ, ਪਰਿਵਾਰ ਦੀਆਂ ਲੋੜਾਂ ਨੇ, ਅਤੇ ਜੇ ਥੋੜ੍ਹੀ ਜਿਹੀ ਕਿਰਪਾ ਕਰਕੇ ਮੈਨੂੰ ਇੱਥੇ ਆਗਿਆ ਦਿਓ ਅਤੇ ਮੈਂ ਕਥਾ ਕਰ ਲਿਆ ਕਰਾਂਗੇ, ਗੁਰੂ ਕੇ ਸਿੱਖ ਮੇਰੀ ਮਾਲੀ ਮਦਦ ਕਰਨਗੇ। ਇਹ ਗੁਰੂ ਘਰ ਅਜਿਹਾ ਜਿੱਥੇ ਕਿਸੇ ਨੂੰ ਆਉਣ ਦੀ ਮਨਾਹੀ ਨਹੀਂ, ਇੱਥੇ ਬੁਰਾ ਆਵੇ, ਇੱਥੇ ਭਲਾ ਆਵੇ, ਇੱਥੇ ਹਿੰਦੂ ਆਵੇ, ਇੱਥੇ ਮੁਸਲਮਾਨ ਆਵੇ, ਸਾਰਿਆਂ ਨੂੰ ਜੀ ਆਇਆ। ਕਥਾ ਕਰਨ ਲੱਗ ਪਿਆ, ਮਾਏ ਵੀ ਆਵੇ। ਸ਼ਲੋਕ ਬੜਾ ਮਸ਼ਹੂਰ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ। ਜਦੋਂ ਬੰਦੇ ਦੇ ਦਿਨ ਮਾੜੇ ਹੋਣ ਤੇ ਉਦੋਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ, ਉਲਟ ਹੋ ਜਾਂਦੀ। ਵਿਨਾਸ਼ ਕਾਲੇ ਵਿਪਰੀਤ ਬੁੱਧੀ, ਜਿਹਨੂੰ ਗੁਰਬਾਣੀ 'ਚ ਲਿਖਿਆ, ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ, ਜਿਹਨੂੰ ਖੁਆਰ ਕਰਾਂ ਉਹਦੇ ਕੋਲ ਪਰਮਾਤਮਾ ਨੇਕੀ ਖੋ ਲੈਂਦਾ। ਚੇਤੀ ਸੰਗਰਾਂਦ ਤੇ ਕਥਾ ਬਾਜ ਕਾਕੜ ਗਿਆ ਵੀ ਮੈਂ ਕਥਾ ਨਹੀਂ ਕਰਨ ਜਾਣੀ, ਸੰਗਤਾਂ ਡੀਕਣ। ਬੜਾ ਸਮਝਾਇਆ, ਕਹਿਣ ਲੱਗਾ ਮੱਥਾ ਤੁਸੀਂ ਗੁਰੂ ਅਰਜਨ ਦੇਵ ਨੂੰ ਟੇਕੋ ਤੇ ਕਥਾ ਮੈਂ ਕਰਾਂ, ਇਹ ਗੱਲ ਨਹੀਂ ਜੇ ਬਣਨੀ, ਮੱਥਾ ਮੈਨੂੰ ਟੇਕਣਾ ਪਏਗਾ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਉਸ ਨਾਲ ਗੱਲ ਕਰ, ਗੁਰੂ ਕਾ ਸੇ ਗੁਰੂ ਤੋਂ ਬਿਨਾਂ ਕਿਸੇ ਹੋਰ ਅੱਗੇ ਝੁਕਦਾ ਹੀ ਨਹੀਂ, ਸਾਨੂੰ ਤੇਰੀ ਲੋੜ ਨਹੀਂ। ਗੁਰੂ ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਜਿਵੇਂ ਸਾਨੂੰ ਬਾਕੀ ਦੇ ਕਾਰਜ ਤੁਸੀਂ ਸੁਤੰਤਰ ਕੀਤਾ ਹੈ, ਕਿਰਪਾ ਕਰੋ। ਗੁਰੂ ਪੰਚਮ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਬਾਬਾ ਜੀ ਤੁਸੀਂ ਕਹਿੰਦੇ 12 ਮਾਹ ਦੀ ਬਾਣੀ ਚਾਰੋ, ਕਿਉਂਕਿ ਸੰਗਰਾਂਦ ਵਾਲੇ ਦਿਨ ਲੋਕ ਸੁਣ ਜਾਂਦੇ ਨੇ। ਬਾਬਾ ਜੀ ਆਪ ਗਿਆਨਵਾਨ ਹੋ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਤੁਖਾਰੀ ਦਾ ਵੀ 12 ਮਾਹ ਚਾਰਨ ਕੀਤਾ, ਉਹ 12 ਮਾਹ ਨਹੀਂ। ਬਾਬਾ ਬੁੱਢਾ ਸਮਲਿਮਰਤਾ ਦੀ ਤਾਂ ਕਹਿਣ ਲੱਗੇ, ਪਾਤਸ਼ਾਹ ਬਾਣੀ ਹੈ ਪਰ ਸਾਡੀ ਬੁੱਧੀ ਇੰਨੀ ਤੀਖਣ ਨਹੀਂ ਵੀ ਅਸੀਂ ਉਸ ਬਰੀਕ ਵਿਸ਼ੇ ਨੂੰ ਸਮਝ ਸਕੀਏ, ਆਪ ਕਿਰਪਾ ਕਰੋ ਸਖੈਣ ਰੂਪ ਵਿੱਚ ਇਹ ਬਾਣੀ ਉਚਾਰਨ ਕਰੋ ਤਾਂ ਕਿ ਸਾਨੂੰ ਸਮਝ ਪੈ ਸਕੇ। ਇਹ ਸਾਡੇ 'ਚ ਕਟਲਿਆਈ ਹੈ, ਅਸੀਂ ਸੰਗਰਾਂਦ ਵਾਲੇ ਦਿਨ ਇਹ ਮਾਝ ਰਾਗ ਦਾ ਜਿਹੜਾ ਪਾਠ ਹੈ ਕਰਦੇ ਵੀ ਹਾਂ, ਆਪਾਂ ਤਾਂ ਇੰਨੇ ਸੁਮ ਕਹਿ ਲਓ ਪਤਾ ਨਹੀਂ ਢਲਿਆਈ ਆ ਗਈ। ਅੱਜ ਚੇਤ ਦੀ ਸੰਗਰਾਂਦ ਹੈ ਨਾ, ਅਤੇ ਆਮ ਕਰਕੇ ਗ੍ਰੰਥੀ ਸਿੰਘ ਇੱਕੋ ਪੌੜੀ ਪੜ੍ਹਨਗੇ, ਪਹਿਲੀ ਜਾਂ ਦੂਜੀ, ਅਤੇ ਬਾਕੀ ਕਹਿੰਦੇ ਵੀ ਸਾਰਾ ਸਾਲ ਪੜ੍ਹਨੀ, 12 ਮਾਹ ਸਾਰਾ ਪੜ੍ਹਦੇ ਹੀ ਨਹੀਂ। ਛੋਟੀ ਜੀ ਬਾਣੀ ਹੈ, ਅਸੀਂ ਇੰਨੇ ਕਲੂਸ ਹਾਂ, ਸਾਡੀ ਕਿਸਮਤ 'ਚ ਇੰਨਾ ਢਲਿਆਈ ਆ ਗਈ ਵੀ ਆਪਾਂ 12 ਮਾਹ ਦਾ ਸੰਪੂਰਨ ਪਾਠ ਕਰਕੇ ਵੀ ਰਾਜੀ ਨਹੀਂ। ਅਤੇ ਕਈ ਗੁਰਮੁਖ ਵੇਖੇ ਜਿਹੜੇ ਰੋਜ਼ਾਨਾ 12 ਮਾਹ ਦੀ ਬਾਣੀ ਪੜ੍ਹਦੇ ਨੇ। ਬਾਬਾ ਜੀ ਦੇ ਬੇਨਤੀ ਕਰਨ 'ਤੇ ਸਤਿਗੁਰੂ ਪਾਤਸ਼ਾਹ ਨੇ ਅੱਜ ਦੇ ਦਿਨ ਇਸ ਪਾਵਨ ਅਸਥਾਨ 'ਤੇ ਇਹ ਪਾਵਨ ਬਾਣੀ ਉਚਾਰਨਾ ਕੀਤੀ। ਸਰਵਣ ਕਰੋ ਜੀ।
12 ਮਾਹ ਮਾਝ ਮਹੱਲਾ ਪੰਜਵਾਂ ਘਰ ਚੌਥਾ।
ਇਹ ਛੰਦਾਂ ਦੀ ਚਾਲ ਆਪਾਂ ਕਈ ਜਿਹਨੂੰ ਸਾਹਿਤ ਪੜ੍ਹਦੇ ਹਾਂ, ਅਤੇ ਵੱਖ ਵੱਖ ਰੂਪਾਂ ਵਿੱਚ ਕਿਤੇ ਦਿਨ ਰਹਿਣ ਦੇ ਨਾਂ ਬਹਾਨੇ, ਕਿਤੇ 12 ਮਾਹ ਦੇ ਬਹਾਨੇ ਵੱਖ ਵੱਖ ਵਾਨਾਂ ਨੇ ਲਿਖੀ, ਉਹ ਆਪਾਂ ਇਸ ਥਾਂ 'ਤੇ ਉਹਨੂੰ ਖੁਲਾਸੇ ਸਾਹਿਤ ਵਿਚਾਰ ਨਹੀਂ ਸਕਦੇ। ਮਾਝ ਰਾਗ ਵਿੱਚ ਪੰਚਮ ਪਾਤਸ਼ਾਹ ਚੌਥੇ ਕੁਰਤਕਾਰ ਸੁਰਤਾਲ ਵਿੱਚ ਇਹ ਪਾਵਨ ਸਿੱਖਿਆ ਦੇ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਨ ਵਾਲਾ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਕਿਰਤ ਕਰਮ ਕੇ ਵੀ ਛੋੜੇ।
ਉਹ ਸਾਰਿਆਂ ਤੋਂ ਪਹਿਲੀ ਪੌੜੀ ਹਨ, ਇਹਨੂੰ ਕਹਿੰਦੇ ਨੇ ਮੰਗਲ। ਆਪਾਂ ਕੋਈ ਵੀ ਕੰਮ ਕਰਨਾ ਹੋਵੇ ਨਾ, ਜਿਹੜੀ ਪਹਿਲਾਂ ਅਰਦਾਸ ਬੇਨਤੀ ਕਰਦੇ ਉਹਨੂੰ ਕਹਿੰਦੇ ਨੇ ਮੰਗਲ। ਜਦੋਂ ਉਹ ਕੰਮ ਨੇਪਰੇ ਚੜ੍ਹ ਜਾਏ ਅਤੇ ਮੁੜ ਕੇ ਆਪਾਂ ਕਹਿੰਦੇ ਵੀ ਧੰਨਵਾਦ ਭਾਈ, ਉਹਨੂੰ ਕਹਿੰਦੇ ਨੇ ਸਤੋਤਰ। ਮਹਾਰਾਜ ਨੇ ਇਹ ਬਾਣੀ 12 ਮਹੀਨਿਆਂ ਦਾ ਉਪਦੇਸ਼ ਦੇਣ ਤੋਂ ਪਹਿਲਾਂ ਸਾਨੂੰ ਦੱਸਿਆ ਵੀ ਗੁਰਮੁਖ ਉਸ ਪਰਮਾਤਮਾ ਦੀ ਅਰਦਾਸ ਕਿਵੇਂ ਕਰਨੀ ਹੈ, ਬੇਨਤੀ ਕਿਵੇਂ ਕਰਨੀ ਹੈ। ਕਿਰਤ ਕਰਮ ਕੇ ਵਿਛੜੇ, ਹੇ ਵਾਹਿਗੁਰੂ ਆਪਣੀ ਕਿਰਤ ਕਰਕੇ ਆਪਣੇ ਕੰਮਾਂ ਕਰਕੇ ਤੇਰੇ ਤੋਂ ਵਿਛੜ ਗਏ ਹਾਂ।
ਕਰ ਕਿਰਪਾ ਮੇਲੋ ਰਾਮ,
ਰਾਮ ਆਪ ਕਿਰਪਾ ਕਰਕੇ ਸਾਨੂੰ ਮੇਲਣਾ ਕਰੋ। ਅਸੀਂ ਟੁੱਟੇ ਹੋਏ ਤੁਹਾਡੇ ਤੋਂ, ਅਸੀਂ ਵਿਛੜੇ ਹੋਏ ਹਾਂ, ਆਪ ਕਿਰਪਾ ਕਰਕੇ ਰਹਿਮਤ ਕਰਕੇ ਆਪਣੇ ਨਾਲ ਜੋੜਨਾ ਕਰੋ ਜੀ।
ਚਾਰ ਕੁੰਟ ਦਹ ਦਿਸ ਭ੍ਰਮੇ।
ਚਾਰ ਉੱਤਰ ਦੱਖਣ ਪੂਰਬ ਤੇ ਪੱਛਮ, ਇਹ ਚਾਰ ਕੁੰਟਾਂ ਕਹਿੰਦੇ ਨੇ। ਦਹ ਦਿਸ ਤੋਂ ਭਾਵ ਹੁੰਦਾ ਹੈ ਇਹ ਚਾਰ ਕੁੰਟਾਂ ਔਰ ਚਾਰ ਇਹਨਾਂ ਦੀਆਂ ਗੁੱਠਾਂ, ਆਕਾਸ਼ ਤੇ ਧਰਤੀ ਇਹ ਤਾਂ ਬਣਦੀਆਂ ਨੇ 10। ਉੱਤਰ ਦੱਖਣ ਪੂਰਬ ਪੱਛਮ ਅਵੈਵ ਨੈਰਤ ਕੋਣ ਤੇ ਇਸਾਨ, ਇਹ ਚਾਰ ਉਪ ਦਿਸ਼ਾਵਾਂ ਧਰਤੀ ਤੇ ਆਕਾਸ਼, ਇਹਨਾਂ 10 ਦਿਸ਼ਾ ਦੇ ਵਿੱਚ ਭਟਕਣਾ ਕਰਕੇ ਵੇਖ ਲਿਆ ਹੈ।
ਥੱਕ ਆਏ ਪ੍ਰਭ ਕੀ ਸ਼ਾਮ,
ਥੱਕ ਕਰਕੇ ਤੇ ਤੁਹਾਡੀ ਸ਼ਾਮ ਸ਼ਰਨ ਵਿੱਚ ਆਇਆ। ਗੁਰੂ ਘਰ ਵਿੱਚ ਸ਼ਰਨ ਵਿੱਚ ਆਉਣ ਦਾ ਕਾਰਨ ਕੀ ਹੈ? ਜਦੋਂ ਅਸੀਂ ਸਵਈਏ ਪੜ੍ਹਦੇ ਹਾਂ ਨਾ, ਤੇ ਉੱਥੇ ਗੁਰਮੁਖ ਪਿਆਰੇ ਇੱਕ ਬਾਬੇ ਭਿੱਖੇ ਦਾ ਸਵਈਆ ਆਉਂਦਾ ਹੈ, ਉਹ ਗੁਰੂ ਦੇ ਸਨਮੁਖ ਆ ਕੇ ਬੇਨਤੀ ਕਰਦਾ, ਪਾਤਸ਼ਾਹ ਤੁਹਾਡੇ ਕੋਲ ਆਏ ਕਿਉਂ ਆ ਰਹੋ? ਬਰਸਾਂ ਟੋਣ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕੋ ਫਿਰਿਓ ਕਿਨੂੰ ਨੂੰ ਪਰਚਿਉ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ तिन के गुण हो क्या कहूं, गुर दयो मलायो पिखिया जिम तू रखे ते बरो। बाबा पिखा कहिंदा भी महाराज बड़िया थावां ते गया, गल्लां बातां बड़िया करदे ने पर पल्ले कख नहीं। जिवें असीं तुहानूं कहिंदे भी माया नाग नहीं है ते सानूं लिफाफे च घट मिलण ते उदों सानूं नाग लड़ जांदा, हुण तुहाडे लई नाग नहीं दी। धर्मी बंदे दी गुरमुखो वड्डी पछाण जे पी उहदे अंदर संतोख होवे, संतोख पता नहीं की गल साडे तसर क्यों नहीं हुंदा। गुरु पंचम पातशाह दे पावन शब्द नूं अंदर धार के रखिए, बिना संतोख नहीं को राजे सुपन मनोरथ बिरत सब काजे। आपां पाणी पढ़दे रोजाना सुनिया सत, जिवें आपां कहिंदे जी ज्ञान नहीं होया फलाना ब्रह्म ज्ञानी कहीं बन गया, पातशाह ने सानूं थां दा जाच दसी है। कहिंदे सुनिए सत संतोख, सत नूं सुन ते संतोख दे सहत सुन ज्ञान हो जाएगा। बड़ा सौखा तरीका है ना, असीं साधे धारनी ते ना संतोख गल किवें पड़े। सुनिए सत संतोख ज्ञान, सुनिए अठ सर का स्नान, सुनिए पढ़ पढ़ पावे मान, सुनिए लागे सहज ध्यान, नानक भगतां सदा विकास, सुनिए दुख पाप का नास। जेडे तेरे अंदर पाप ते दोष कीते रहे ना, आपां दूजिआं नूं सुणाउणे पर आप नहीं सुणदे। इत्थे गुरदेव कहिंदे आप सुण, आपां दूजिआं नूं सुणाउणे। इस करके ते बेनती महाराज बड़ी थां ते भड़के वेख्या, चार दिशा दस दिशावां इसे प्रकार थक करके हार उठ के तेरी शरण ग्रहण कीता, कृपा करी
तीन दुद्धा ते बाहरी।
भाई किसी ने गां रखी होवे ते ओ दुध ना देवे,
किता ना आवे काम,
केवल पठियां वास्ते थोड़ी है। गां तां रखी जांदी है जे ओ दुध देवे। इस प्रकार ये मनुखा देही जिहड़ी है ना, ये तां सबली भी जे इहदे चों आत्म ज्ञान रूपी दुध की प्राप्ति होवे, ते नहीं ते देह भी किसे काम नहीं। जे सानू सतगुरु पातशाह मारे वार वार पटोकियां मारदे, बच्चे नूं जिवें लाड़ करके ते नाले ताड़ी दा ना, उहनूं कहिंदे ने पटोकी। गुरु पंचम पातशाह सानू पटोकियां मारदे ने, कहिंदे ने बिष्टा अस्त रगत परेटे चाम, इस उपरले राखियो कमान। आपां बड़ा कहिंदे फलाना बड़ा सोहणा, मैं बड़ा सोहणा, ते गुरु पंजवें पातशाह कहिंदे कदे अपने सोहणे पुणे वल वेख ला, कहदा सोहणा तूं की बिष्टा गंदगी अस्त हड्डियां रगत खून, यह चमड़े की चादर ते लपेटिया ते माण कहदा। गुरबाणी की पंक्ति मैं फिर रिपीट करा, बिष्टा अस्त रगत परेटे चाम, इस उपरले राखो कमान, इहदे ते कहदा अहंकार करदा है। चमड़े भी पंड विच गंदगी हड्डियां ते खून होर है की। हे मेरे वाहिगुरू, असीं थक के तेरी शरण विच आए हां, साडे ते रहमत करी।
जल बिन साख कुमलावती,
भाई पानी तो बिना जेडे आपां निक्के निक्के बूटे लाए ने, फसल लाईए, फल ते फुल ने, वो कुमला जांदे हन।
उपजै नाही दाम,
फसल नूं पानी ना मिलिया ते फसल सुक जाएगी, मुड़ के दाम दमड़े कित्थे मिलने ने। दमड़े तां मिलणगे भी जो फसल पक जाए। हुण साडे मोदी साहब ने पराला कीता भी गुरमुखो तुसीं चिंता छड्डो, मैं पापे पका लांगा मानी ते डानी कोलों। उह जमींदारां नूं कहिंदा भी तुहाडी खेचल खत्म कर देंगा, तुसीं मजदूरी करिया जे ते अमानी ते डानी तुहाडियां फसलां बीजणगे ते दाम अद्धे उह लै जाएगा ते अद्धे मैं ले लांगा। गुरु सानूं उहनूं समर्पक ते कितें वाहिगुरू कृपा करे, रहमत करे। तुहाडा टाइम हो गया, राजा खवाउणा सौखा पर बनना बड़ा औखा जी। एक मुसलमान बजुर्ग, तुसीं इतिहास पढ़ना, मुसलमान बजुर्ग रो रहा है, कहिंदा अल्लाह ताला किते सलामी राज हुंदा, कोई मुसलमान भरा राजा हुंदा ते मैं ये कुरान दीआं पोथियां लोकां च वंड के ते माया कमा के ते आपणीआं लोड़ां दी पूर्ति करनी सी। इतिहास दी गल जी, इतिहास दी कुदरती तौर ते जो रो रहा ते महाराजा रणजीत सिंह कोल दी लंघ रहा ते कहिंदा बजुर्गा की आखिया जी, कहिंदा की कहना। महाराजे ने अपना लिबास बदलिया होया सी, कहन लगा जी मैं कहना की है, मैं अल्लाह ताला दे अगे ਦੁਆ ਕੀਤੀ ਵੀ ਜੇ ਕਿਤੇ ਮੁਸਲਮਾਨੀ ਹਕੂਮਤ ਹੁੰਦੀ ਤੇ ਇਹ ਕੁਰਾਨ ਦੀਆਂ ਕਾਪੀਆਂ ਮੈਂ ਵੇਚਦਾ ਤੇ ਮੈਨੂੰ ਚਾਰ ਪੈਸੇ ਬਣਦੇ। ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਵੀ ਜਿੰਨੀਆਂ ਵੀ ਕਾਪੀਆਂ ਨੇ ਨਾ ਇਹ ਮੈਨੂੰ ਦੇ ਦੇ ਕੁਰਾਨ ਦੀਆਂ, ਔਰ ਉਹਦੀ ਮੂੰਹ ਮੰਗੀ ਉਹਨੂੰ ਮਾਇਆ ਦਿੱਤੀ। ਇਹਨੂੰ ਕਹਿੰਦੇ ਨੇ ਰਾਜ, ਆਪਣੇ ਧਰਮ ਨਾਲ ਦੂਜਿਆਂ ਦਾ ਸਤਿਕਾਰ ਕਰਨਾ, ਪਰ ਇਹ ਕਹਿੰਦੇ ਵੀ ਦੂਜੇ ਧਰਮਾਂ ਵਾਲੇ ਰਹਿਣ ਹੀ ਨਹੀਂ ਦੇਣੇ, ਵੀ ਬਾਕੀਆਂ ਨੂੰ ਸਾਰੇ ਪੁੱਠੇ ਲਾ ਦਿਓ। ਪਰ ਯਾਦ ਰੱਖਿਆ ਜੇ ਜਿਹੜਾ ਪਰਮਾਤਮਾ ਨਾ ਉਹਦੀ ਸੋਟੀ ਬੜੀ ਸਖਤ ਹੈ ਪਰ ਆਵਾਜ਼ ਘੱਟ ਕਰਦੀ ਮੋਦੀ ਜੀ, ਸੋਟੀ ਬੜੀ ਸਖਤ ਰੱਬ ਦੀ, ਡਰੀ ਉਹਦੇ ਤੋਂ, ਰੱਬ ਦੀ ਸੋਟੀ ਦੀ ਆਵਾਜ਼ ਨਹੀਂ ਉਹਦੀ, ਪਰ ਸੱਟ ਬੜੀ ਡਾਢੀ ਵੱਜਦੀ ਉਹ। ਤੂੰ ਚੇਤੇ ਰੱਖ ਜਿਹੜੀ ਦਿੱਲੀ 'ਚ ਬੈਠਾ ਹੈ ਤੂੰ ਤਾਂ ਸੋਟੀ ਦੀ ਗੱਲ ਦਾ, ਉਹਨੇ ਟੈਂਕ 'ਤੇ ਹਵਾਈ ਜਹਾਜ਼ ਭੇਜੇ ਸੀ, ਇੱਥੇ ਟੈਂਕ 'ਤੇ ਹਵਾਈ ਜਹਾਜ਼ ਭੇਜੇ ਸੀ, ਉਹ ਅਕਾਲ ਤਖ਼ਤ ਅਜੇ ਵੀ ਕਾਇਮ ਹੈ, ਉਹ ਸੋਟੀ ਵੀ ਗਏ ਅਤੇ ਟੈਂਕ ਵੀ ਗਏ। ਗੁਰੂ ਕਿਰਪਾ ਕਰਕੇ ਸਮਤ ਦੇਵੇ, ਮੈਂ ਕੇਵਲ ਅਤੇ ਕੇਵਲ ਗ੍ਰੰਥੀ ਹੋਣ ਦੇ ਨਾਤੇ ਮੇਰੇ ਅੰਦਰ ਦਰਦ ਹੈ ਔਰ ਗ੍ਰੰਥੀ ਦਾ ਕੰਮ ਹੈ ਡਿਊਟੀ ਕਰਨੀ, ਅਰਦਾਸ ਕਰਨੀ, ਮੈਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗਾ, ਪਾਤਸ਼ਾਹ ਅਸੀਂ ਅਰਦਾਸ ਕਰਦੇ ਸਰਬੱਤ ਦਾ ਭਲਾ, ਇਹਨਾਂ ਨੂੰ ਸਮਤ ਦੇ, ਇਹਨਾਂ ਦੀ ਅਕਲ 'ਤੇ ਜਿਹੜਾ ਪਰਦਾ ਪਿਆ ਉਹ ਪਰਦਾ ਲਾ ਦੇ, ਅਸੀਂ ਬੇਨਤੀ ਕਰਦੇ ਹਾਂ। ਸੋ ਮੇਰੇ ਪਾਤਸ਼ਾਹ ਕਹਿੰਦੇ ਨੇ ਹਰ ਨਾਂ ਨਾਲ ਮਿਲ ਗਏ ਸਾਜਨੇ ਕੱਤ ਪਾਈਏ ਬਸਰਾਮ। ਜਿੰਨਾ ਚਿਰ ਇਹ ਜੀਵ ਪਰਿਪੂਰਨ ਪਰਮਾਤਮਾ ਨੂੰ ਨਹੀਂ ਨਾ ਮਿਲਦਾ ਉਹਨਾਂ ਚਿਰ ਇਹਦੇ ਮਨ ਨੂੰ ਟਕਾ ਨਹੀਂ ਆਉਣਾ।
ਜਿਤ ਕਰ ਹਾਰ ਕੰਤ ਨਾ ਪ੍ਰਗਟਈ,
ਘਰ ਦਾ ਭਾਵ ਹੈ ਅੰਤਸ਼ਕਰਨ, ਅੰਤਸ਼ਕਰਨ ਰੂਪੀ ਘਰ ਦੇ ਵਿੱਚ ਜਿੰਨਾ ਚਿਰ ਵਾਹਿਗੁਰੂ ਪ੍ਰਗਟ ਨਹੀਂ ਹੁੰਦਾ।
ਭੱਠ ਨਗਰ ਸੇ ਗ੍ਰਾਮ,
ਨਗਰ ਹੁੰਦਾ ਉਹ ਗੁਰਮੁਖ ਵੱਡਾ ਹੁੰਦਾ, ਉਹਨੂੰ ਟਾਊਨ ਕਹਿੰਦੇ, ਨਗਰ ਦਾ ਟਾਊਨ, ਗ੍ਰਾਮ ਦਾ ਅਰਥ ਹੁੰਦਾ ਪਿੰਡ। ਇੱਥੇ ਕਿਸੇ ਦੀ ਦੇਹ ਵੱਡੀ ਹੈ, ਕਿਸੇ ਦੀ ਛੋਟੀ ਹੈ, ਉਹ ਵਿਕਾਰਾਂ ਨਾਲ ਤਪਦੀ ਹੈ। ਜਿੰਨਾ ਚਿਰ ਨਾਮ ਨਾ ਆਇਆ ਓਨਾ ਚਿਰ ਠੰਡ ਨਹੀਂ ਪੈਣੀ।
ਸ਼ਰਾਬ ਸਿਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ,
ਖਾਮ ਦਾ ਲਫ਼ਜ਼ ਹੈ, ਖਾਮ ਸ਼ਬਦ ਇਹ ਫਾਰਸੀ ਜ਼ਬਾਨ ਦਾ ਸ਼ਬਦ ਹੈ ਤੇ ਖਾਮ ਕਹਿੰਦੇ ਨੇ ਕੱਚੇ ਨੂੰ। ਜਿਵੇਂ ਇੱਕ ਸਾਡੀ ਧੀ ਭੈਣ ਬੱਚੀ, ਉਹਨੇ ਆਪਣੇ ਆਪ ਨੂੰ ਸਵਾਰਿਆ, ਸ਼ਿੰਗਾਰ ਕੀਤੇ ਨੇ ਪਰ ਸਣੇ ਦੇਹ ਦੇ, ਇਹ ਸ਼ਿੰਗਾਰ ਵੀ ਝੂਠੇ ਤੇ ਦੇਹ ਵੀ ਝੂਠੀ। ਸ਼ਰਬ ਸ਼ਿੰਗਾਰ ਤਮੋਰ ਰਸ ਸਣ ਦੇਹੀ ਸਭ ਖਾਮ, ਇਸ ਦੇਹ ਦੇ ਸਣੇ ਇਹ ਸ਼ਿੰਗਾਰ ਇਤਿਹਾਸ ਸਾਰੇ ਝੂਠੇ ਨੇ, ਕੱਚੇ ਹਨ।
ਪ੍ਰਭ ਸਵਾਮੀ ਕੰਤ ਵਿਹੂਣੀਆ,
ਪਰਿਪੂਰਨ ਪਰਮਾਤਮਾ ਤੋਂ ਬਿਨਾਂ ਜਿਹੜੀ ਜੀਵ ਰੂਪੀ ਇਸਤਰੀਆਂ ਹਨ,
ਨੀਤ ਸੱਜਣ ਸਭ ਜਾਮ,
ਜਿਹੜੇ ਮੇਰੇ ਮਿੱਤਰ ਦੋਸਤ ਨੇ ਗੁਰਮੁਖਾ ਮਿੱਤਰ ਨਾ ਸਮਝ ਇਹ ਜਾਮ ਨੇ ਜਾਮ। ਜਿੱਦਣ ਜਾਨ ਨਿਕਲ ਗਈ ਨਾ, ਮੈਂ ਆਮ ਕਈ ਵਾਰ ਬੋਲਦਾ ਹੁੰਦਾ ਅਖੇ ਗਿਆਨੀ ਜੀ ਬਾਪੂ ਜੀ ਬੜੇ ਕਮੋਕੇ ਮਰੇ, ਕਿੱਡੀ ਨਿਕੰਮੀ ਗੱਲ ਕੀਤੀ ਕਿਸੇ ਨੇ। ਫੋਨ ਆਇਆ ਗਿਆਨੀ ਜੀ, ਮੈਂ ਕਿਹਾ ਦੱਸੋ, ਕਹਿੰਦੇ ਜੀ ਪਿਤਾ ਜੀ ਚੜ੍ਹਾਈ ਕਰਕੇ ਤੇ ਬੜੇ ਬਟੇਵੇਂ ਮਰੇ। ਮੈਂ ਕਿਹਾ ਤੂੰ ਟਾਈਮ ਨਾਲ ਮਰਜੀ, ਇਹ ਗੱਲ ਕਿੱਡੀ ਮਨ ਚੁੱਭਦੀ ਹੈ ਵੀ ਮੌਤ ਬੰਦੇ ਤੇ ਵੱਸਦੀ ਗੱਲ ਹੈ, ਪਤਾ ਨਹੀਂ ਕਦੋਂ ਆ ਜਾਏ। ਇਹ ਮੇਰੇ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੂੰ ਤੂੰ ਆਪਣੇ ਸਮਝਦਾ ਨਾ, ਮੇਰੇ ਨਹੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲੇ, ਘਰ ਕੀ ਨਾਰ ਬਹੁਤ ਹਿਤ ਜਾਂਸ ਨੂੰ ਸਦਾ ਰਹਿਤ ਸੰਗ ਲਾਗੀ, ਜਦ ਵੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹ ਬੀਬੀ ਧਰਮ ਪਤਨੀ ਜਿਹੜੀ ਕਹਿੰਦੀ ਸੀ ਵੀ ਪੇਕਿਆਂ ਨੇ ਆਖਣਾ ਵੀ ਭੈਣ ਜੀ ਅੱਜ ਸਾਡੇ ਕੋਲ ਰਹਿਣਾ ਨਹੀਂ ਤੇ ਕਹਿਣਾ ਮੇਰਾ ਵੀਰ ਸਰਦਾ ਨਹੀਂ, ਤੁਹਾਡਾ ਭੜੋਈਆ ਮੇਰੇ ਹੱਥਾਂ ਤੋਂ ਮਿਲਿਆ ਕਿਸੇ ਦੀ ਰੋਟੀ ਨਹੀਂ ਖਾਂਦਾ, ਤੇ ਜਿੱਦਣ ਮਰ ਗਿਆ ਨਾ ਹੁਣ ਜਿਹਦੇ ਨਾਲ 40-45 ਸਾਲ ਕੱਢੇ ਕਿਸੇ ਮੌਕੇ ਸੁਪਨੇ 'ਚ ਆ ਹੀ ਜਾਂਦਾ ਨਾ। ਬੀਬੀ ਨੂੰ ਆਇਆ ਸੁਪਨਾ ਤੇ ਬੀਬੀ ਆਪਣੇ ਘਰ ਵਾਲ ਨੂੰ, ਘਰ ਪੁੱਤ ਨੂੰ ਕਹਿੰਦੀ ਪੁੱਤਰ ਮੈਨੂੰ ਜਾਪਦਾ ਵੀ ਬਾਬਿਆਂ ਨੇ ਚੰਗੀ ਤਰ੍ਹਾਂ ਪਾਠ ਨਹੀਂ ਕੀਤਾ। ਬਾਬਿਆਂ ਤੇ ਵੇਖੋ ਐਲੀਗੇਸ਼ਨ, ਸੁਪਨਾ ਆਇਆ ਤੇ ਕਹਿੰਦੀ ਬਾਬਿਆਂ ਨੇ ਚੰਗੀ ਤਰ੍ਹਾਂ ਪਾਠ ਨਹੀਂ ਕੀਤਾ। ਕਹਿੰਦਾ ਬੇਬੇ ਕਿਵੇਂ? ਕਹਿਣ ਲੱਗਾ ਰਾਤ ਮੈਨੂੰ ਤੇਰਾ ਪਿਓ ਵਿਖਾੜੀ ਦਿੰਦਾ ਸੀ, ਉਹਨੂੰ ਔਂਤਰੇ ਨੂੰ ਮਗਰੋਂ ਲਾ ਕਿਤੇ ਲੈ ਨਾ ਜਾਏ ਮੈਨੂੰ, ਆ ਜੇ ਸਾਡੀ ਸਾਂਝ, ਮੇਰੀ ਗੱਲ ਦੱਸਣਾ ਨਹੀਂ ਚਿੱਥੋਂ, ਇਹ ਆਪਾਂ ਸਾਰਿਆਂ ਨੂੰ ਵਾਪਰਦੀ ਹੈ। 45 ਸਾਲ ਉਹਦੇ ਘਰ ਵਸੀ, ਜਦੋਂ ਲਾਵਾਂ ਹੋਈਆਂ ਸੀ ਉਦੋਂ ਰਾਗੀ ਸਿੰਘਾਂ ਨੇ ਪੰਕਤੀ ਪੜ੍ਹੀ, ਸੱਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈੜੇ ਲਾਗੀ, ਨਾਲੇ ਰਾਗੀ ਪੜ੍ਹਦੇ ਨਾਲੇ ਬੀਬੀ ਪੜ੍ਹਦੀ ਸੀ, ਅਤੇ ਅੱਜ ਉਹਨੂੰ ਸੁਪਨੇ ਵਿੱਚ ਵੇਖ ਕੇ ਵੀ ਰਾਜੀ ਨਹੀਂ। ਇਹ ਗੱਲ ਕਿਸੇ ਦੀ ਨਹੀਂ, ਆਪਣੇ ਸਾਰਿਆਂ ਦੀ ਹੈ। ਇਹ ਜੰਮ ਨੇ ਜਿਹੜੇ ਸਕੇ ਨੇ ਨਾ, ਆਪਾਂ ਮੁਕਤਾਂ ਵੇਹਦੇ ਨਾ, ਅਤੇ ਚੇਚੇ ਤੌਰ 'ਤੇ ਭਤੀਏ ਮੋਢਾ ਦਿੰਦੇ, ਸਾਡਾ ਤਾਇਆ ਮਰਿਆ, ਹੁਣ ਤਾਏ ਨੂੰ ਇਹੋ ਜਿਹਾ ਛੱਡ ਕੇ ਆਉਣਾ ਵੀ ਮੁੜ ਕੇ ਤਾਇਆ ਘਰ ਹੀ ਨਾ ਆਵੇ। ਇਹ ਮੇਰੇ ਪਾਤਸ਼ਾਹ ਕਹਿੰਦੇ ਨੇ, ਜਿਹੜੇ ਮਿੱਤਰ ਸੱਜਣ ਸਮਝਦਾ ਨਾ, ਇਹ ਸਾਰੇ ਜੰਮ ਨੇ, ਇਹ ਤੈਨੂੰ ਪਹੁੰਚਾਉਣ ਤੱਕ ਸੀਮਤ ਹਨ।
ਨਾਨਕ ਕੀ ਬੇਨੰਤੀਆ,
ਅਸੀਂ ਸਾਰੇ ਜਣੇ ਬੇਨਤੀ ਕਰੀਏ, ਹੇ ਵਾਹਿਗੁਰੂ ਅਸੀਂ ਤੈਨੂੰ ਬੇਨਤੀ ਕਰਦੇ ਹਾਂ, ਤੇਰੇ ਅੱਗੇ ਹਾੜਾ ਕੱਢਦੇ ਹਾਂ, ਤਰਲਾ ਕਰਦੇ ਹਾਂ,
ਕਰ ਕਿਰਪਾ ਦੀਜੈ ਨਾਮ,
ਸਾਡੇ ਤੇ ਕਿਰਪਾ ਕਰ, ਸਾਨੂੰ ਨਾਮ ਦੀ ਬਖਸ਼ਿਸ਼ ਕਰ। ਆਪਾਂ ਤਾਂ ਪਦਾਰਥ ਮੰਗੀ ਜਾਂਦੇ ਗੁਰਮੁਖੋ, ਕਿਤੇ ਨਾਮ ਮੰਗਿਆ ਕਰੋ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਨ ਰੂਪ ਨਾਹੀਂ ਨਾਹੀਂ ਮਤ ਪਰਮ ਭੂਲੋ ਭੂਲੋ।
ਹਰ ਮੇਲੋ ਸਵਾਮੀ ਸੰਗ ਪ੍ਰਭ,
ਤੇਰੇ ਅੱਗੇ ਅਰਦਾਸ ਕਰਦੇ ਵੀ ਅਸੀਂ ਤੇਰੇ ਨਾਲ ਵਿਛੜੇ ਹਾਂ ਤੇ ਸਾਨੂੰ ਆਪਣੇ ਨਾਲ ਮਿਲਾਉਣਾ ਕਰੋ ਜੀ।
ਜਿਸ ਕਾ ਨੇਹ ਚਲਤਾ
ਭਾਈ ਘਰ, ਜਿਹੜਾ ਨਾ ਆਪਾਂ ਕਹਿੰਦੇ, ਮੈਂ ਇੰਨੇ ਸਾਲ ਪਹਿਲਾਂ ਇੱਥੇ ਲੰਘਿਆ ਸਾਂ, ਕੱਚਾ ਜਿਹਾ ਮਕਾਨ ਹੁੰਦਾ ਸੀ, ਹੁਣ ਬਹੁਤ ਵਧੀਆ ਕੋਠੀ ਬਣ ਗਈ, ਕੱਚਾ ਢਹਿ ਗਿਆ ਤੇ ਮੁੜ ਕੇ ਪੱਕਾ ਵੀ ਢਹਿ ਜਾਏਗਾ। ਮੇਰੇ ਪਾਤਸ਼ਾਹ ਕਹਿੰਦੇ ਨੇ, ਹੇ ਵਾਹਿਗੁਰੂ ਅਸੀਂ ਤੇਰੇ ਅੱਗੇ ਅਰਦਾਸ ਕਰਦੇ ਹਾਂ, ਸਾਨੂੰ ਆਪਣੇ ਨਾਲ ਬੁਲਾ ਤੇ ਤੇਰੇ ਅੱਗੇ ਤਾਂ ਬੇਨਤੀ ਕਰਦੇ ਵੀ ਤੇਰਾ ਘਰ ਢਹਿਣ ਵਾਲਾ ਨਹੀਂ, ਤੇਰਾ ਘਰ ਬਦਲਣ ਵਾਲਾ ਨਹੀਂ, ਉਹ ਘਰ ਕਿਹੜਾ, ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈਠਾਓ।
ਚੇਤ ਗੋਬਿੰਦ ਆਰਾਧੀਐ,
ਅੱਜ ਦਾ ਮਹੀਨਾ ਅੱਗੇ ਰਿਵਾਜ ਹੁੰਦਾ ਸੀ ਪਿੰਡਾਂ ਦੇ ਵਿੱਚ, ਮੈਂ ਪਿੰਡਾਂ ਚੋਂ ਹੈ ਤੇ ਬੀਬੀਆਂ ਨੇ ਕਹਿਣਾ ਬਾਪੂ ਕੋਲ ਨਾਂ ਪੁੱਛਣਾ, ਮੈਂ ਕਿੰਨੀ ਹੈਰਾਨੀ ਦੀ ਗੱਲ, ਸਾਡੇ ਸਮਾਜ ਵਿੱਚ ਇੰਨੇ ਢਲਾਈ ਆਖੇ ਜੀ, ਜੋ ਮਹੀਨੇ ਦਾ ਨਾਂ ਪੁੱਛਣਾ ਨਾ ਬੰਦਿਆਂ ਕੋਲ ਪੁੱਛਣਾ ਚਾਹੀਦਾ, ਤੇ ਉਹਨੂੰ ਪੁੱਛੇ ਬੰਦਾ ਕੋਠੇ ਤੋਂ ਡਿੱਗਾ ਬੰਦਾ ਬੀਬੀ ਨੂੰ ਜੰਮਿਆ। ਇਹ ਸਾਡੀਆਂ ਬੀਬੀਆਂ 'ਚ ਬੜੀ ਢਲਾਈ, ਮੈਂ ਵੇਖੀ, ਮੈਂ ਪਿੰਡ ਦਾ ਰਹਿਣ ਵਾਲਾ ਤੇ ਇੰਨਾ ਵਹਿਮ ਹੈ ਵੀ ਮਹੀਨੇ ਦਾ ਨਾਂ ਬੰਦੇ ਕੋਲ ਸੁਣਨਾ ਤੇ ਬੰਦੇ ਨੇ ਰਾਤ ਲਾਹਣ ਪੀਤੀ ਤੇ ਨਹਾਤਾ ਵੀ ਨਹੀਂ। ਨਹੀਂ ਨਹੀਂ, ਇਹ ਨਹੀਂ ਚਾਹੀਦਾ, ਅਸੀਂ ਗੁਰੂ ਕੋਲ ਸੁਣੀਏ। ਚੇਤ ਦੇ ਮਹੀਨੇ ਦੁਆਰਾ ਮੇਰੇ ਗੁਰਦੇਵ ਕਹਿੰਦੇ, ਚੇਤ ਗੋਬਿੰਦ ਆਰਾਧੀਏ, ਚੇਤਨਾ ਹੀ ਤੇ ਚੇਤ, ਚੇਤ ਤਾਂ ਆਪਾਂ ਚੇਤੇ ਕਰਨ, ਚੇਤਾ ਹੀ ਤਾਂ ਚੇਤ, ਸਹਿਬ ਸੱਚਾ ਸੋ ਧਣੀ, ਜੇ ਚੇਤੇ ਕਰ ਸਕਦਾ ਨਾ, ਜਿਹੜਾ ਸਾਰਿਆਂ ਦਾ ਮਾਲਕ ਹੈ ਨਾ ਉਹਨੂੰ ਚੇਤੇ ਕਰ, ਚੇਤਨਾ ਹੈ ਤੂੰ ਚੇਤਲੇ, ਨਿਸ ਦਿਨ ਮੈਂ ਪ੍ਰਾਣੀ ਛਿਣ ਛਿਣ ਔਧ ਬਿਆਦ ਹੈ, ਫੁੱਟੇ ਘੜ ਜੋ ਪਿਆਨੀ, ਜਿਵੇਂ ਟੁੱਟੇ ਘੜੇ ਚੋਂ ਗੁਰਮੁਖਾ ਪਾਣੀ ਵਗਦਾ ਨਾ, ਇਹ ਆਪਣੇ ਸਰੀਰ 'ਚ ਨੌ ਮੋਰੀਆਂ ਨੇ, ਆਪਾਂ ਖਾਲੀ ਹੋ ਰਹੇ ਹਾਂ ਖਾਲੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਚੇਤ ਗੋਬਿੰਦ ਆਰਾਧੀਏ, ਜਿਹੜਾ ਧਰਤੀ ਦੀ ਰੱਖਿਆ ਕਰਨ ਵਾਲਾ ਪਰਮਾਤਮਾ ਨਾ, ਉਹਦੀ ਆਰਾਧਨਾ ਕਰੀਏ, ਹੋਵੇਗਾ ਕਿ
ਆਨੰਦ ਕਣਾ
ਤੋਂ ਭਾਵ ਬਹੁਤਾ ਆਨੰਦ ਆ ਭਾਵ ਖੁਸ਼ੀ, ਤੈਨੂੰ ਬਹੁਤੀ ਖੁਸ਼ੀ ਮਿਲੇਗੀ,
ਸੰਤ ਜਨਾ ਮਿਲ ਪਾਈ,
ਜਿਹੜੀਆਂ ਸੱਤ ਨਾਲ ਜੁੜੀਆਂ ਹੋਈ ਆਤਮਾ ਨੇ, ਜਿਹੜੇ ਸੱਤ ਨਾਲ ਜੁੜੇ ਹੋਏ ਗੁਰਮੁਖ ਪਿਆਰੇ, ਭਾਵੇਂ ਪੈਣ ਹੋਵੇ ਭਾਵੇਂ ਵੀਰ ਹੋਵੇ, ਬਹਾਨਾ ਬਣਦਾ ਨਾ, ਸੰਤ ਉਹ ਹੈ ਜਿਹਨਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ, ਸੱਤ ਨਾਲ ਜੁੜਿਆ ਹੋਵੇ। ਸੋ ਇਸ ਪ੍ਰਕਾਰ ਜਿਹੜੇ ਪਰਮੇਸ਼ਰ ਦੇ ਪਿਆਰੀਆਂ ਪੁੱਤਰ ਰੂਹਾਂ ਨੇ ਨਾ, ਗੁਰਮੁਖ ਜਨ ਨੇ ਸੱਤ ਨਾਲ ਜੁੜੇ ਨੇ, ਉਹਨਾਂ ਨਾਲ ਮਿਲੇਗਾ ਤੇ ਪ੍ਰਾਪਤੀ ਹੋਵੇਗੀ। ਪ੍ਰਾਪਤੀ ਕਿਸ ਤਰ੍ਹਾਂ,
ਰਸਨਾ ਨਾਮ ਪਣਾ,
ਆਪਣੇ ਰਸਨਾ ਦੇ ਦੁਆਰਾ ਉਸ ਪਰਮਾਤਮਾ ਦਾ ਨਾਮ ਲੈਣਾ। ਇਸੇ ਕਰਕੇ ਸਾਡੇ ਵਡੇਰਿਆਂ ਨੇ ਜਦੋਂ ਆਪਾਂ ਅਰਦਾਸ ਕਰਦੇ ਹਾਂ ਤੇ ਵਾਰ ਵਾਰ ਉਹ ਗੁਰਮੁਖ ਪਿਆਰੇ ਕਹਿੰਦੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਤਾਂ ਕਿ ਸਾਡੀ ਜਵਾਨ ਸਫਲੀ ਹੋ ਜਾਏ। ਮੇਰੇ ਪਾਤਸ਼ਾਹ ਕਹਿੰਦੇ ਨੇ, ਪਰਮੇਸ਼ਰ ਦੇ ਪਿਆਰ ਨੂੰ ਮਿਲ ਕੇ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਦੀ ਵਡਿਆਈ ਕਰੀਏ, ਉਹਦਾ ਨਾਂ ਬੋਲਣਾ ਕਰੀਏ।
ਜਿਨ ਪਾਇਆ ਪ੍ਰਭ ਆਪਣਾ,
ਜਿਨ੍ਹਾਂ ਨੇ ਕਹਿੰਦੇ ਵਾਹਿਗੁਰੂ ਨੂੰ ਆਪਣਾ ਬਣਾ ਲਿਆ ਨਾ, ਸਾਡੀ ਅਵਸਥਾ ਸਭ ਕੁਛ ਆਪਣਾ, ਇਹ ਕਰਾਮ ਪਰਾਇਆ, ਇਹ ਧੀ ਮੇਰੀ, ਇਹ ਪੁੱਤ ਮੇਰਾ, ਇਹ ਚਾਚਾ ਮੇਰਾ, ਭਤੀਜਾ ਮੇਰਾ, ਫਿਰ ਰੱਬ ਦਾ ਕਿਸੇ ਨੂੰ ਚੇਤਾ, ਕਦੇ ਅਸੀਂ ਆਖਿਆ ਵੀ ਰੱਬ ਵੀ ਮੇਰਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਜਿਹਨਾਂ ਤੇ ਕਿਰਪਾ ਕੀਤੀ ਹੈ, ਜਿਹਨੂੰ ਪਾਇਆ ਪ੍ਰਭ ਆਪਣਾ, ਜਿਹਨਾਂ ਨੇ ਵਾਹਿਗੁਰੂ ਨੂੰ ਆਪਣਾ ਸਮਝ ਲਿਆ ਨਾ, ਉਹਨੂੰ ਪ੍ਰਾਪਤੀ ਹੋ ਗਈ। ਮੇਰੇ ਪਾਤਸ਼ਾਹ ਕਹਿੰਦੇ, ਦਰਅਸਲ ਉਹਨਾਂ ਦਾ ਆਉਣਾ ਸਫਲਾ, ਉਹਨੂੰ ਗਿਣਤੀ ਨੇ ਜਿਹਨੇ ਰੱਬ ਨੂੰ ਚੇਤੇ ਕੀਤਾ, ਤੇ ਜਿਹਨੇ ਚੇਤੇ ਨਹੀਂ ਕੀਤਾ ਉਹ ਗਿਣਤੀ ਵਿੱਚ ਨਹੀਂ, ਕਈ ਆਏ ਤੇ ਕਈ ਚਲੇ ਗਏ। ਸੋ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਪਰਮੇਸ਼ਰ ਦੇ ਪਿਆਰਿਆਂ ਦੇ ਨਾਲ ਉਸ ਵਹਿਗੁਰੂ ਦੀ ਵਡਿਆਈ ਕੀਤੀ ਉਹ ਗਿਣਤੀ ਜਿਹੜੇ ਲੇਖੇ ਚ ਹਨ।
ਇੱਕ ਖਿਨ ਤਿਸ ਬਿਨ ਜੀਵਣਾ,
ਜਿਹੜਾ ਦੇਖੋ ਹੁਣ ਪਰਮੇਸ਼ਰ ਦੇ ਪਿਆਰਿਆਂ ਦੀ ਗੱਲ ਆਪਾਂ ਨੂੰ ਤਾਂ ਚੇਤਾ ਨਹੀਂ ਹੁੰਦਾ ਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਇੱਕ ਖਿਨ ਵੀ ਜਿਹੜਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਉਣਾ ਹੈ
ਬਿਰਥਾ ਜਨਮ ਜਾਣਾ।
ਇਹ ਭਾਈ ਮਨੁੱਖਾਂ ਦਾ ਜਨਮ ਬਸ ਅਸਫਲ ਕਿਸੇ ਲੇਖੇ ਚ ਨਹੀਂ ਫਜ਼ੂਲ ਹੈ। ਜਣਾ ਦਾ ਤਾਂ ਮਨੁੱਖ ਆ, ਤੁਸੀਂ ਕਿਤੇ ਸਾਡੇ ਇਲਾਕੇ ਹੇਮ ਕਰਨ ਵਾਲੇ ਯਾਰੇ ਜਾਓ ਤੇ ਉਹ ਕਹਿਣਗੇ ਅਸੀਂ ਦੋ ਜਣੇ ਆਏ ਹਾਂ, ਤੁਸੀਂ ਕਿੰਨੇ ਜਣੇ ਆਇਓ, ਇਹ ਇਲਾਕੇ ਦੀ ਬੋਲੀ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਵੀ ਉਹਨਾਂ ਮਨੁੱਖਾਂ ਦਾ ਜਨਮ ਬਿਰਥਾ ਹੈ ਜਿਹੜੇ ਇੱਕ ਖਿਨ ਵੀ ਪਰਮਾਤਮਾ ਨੂੰ ਭੁੱਲ ਗਏ।
ਜਲ ਥਲ ਮਹੀਅਲ ਪੂਰਿਆ,
ਜਲ ਪਾਣੀ ਦੇ ਵਿੱਚ ਥਲ ਧਰਤੀ ਦਾ ਉੱਪਰਲਾ ਹਿੱਸਾ, ਮਹੀ ਧਰਤੀ ਤੇ ਅਲ ਆਕਾਸ਼
ਰਵਿਆ ਵਿੱਚ ਬਣਾ।
ਉਹ ਭਾਈ ਜਿੰਨੀ ਬਨਸਪਤੀ ਹੈ ਨਾ ਉਹਦੇ ਵਿੱਚ ਵੀ ਵਿਆਪਕ ਹੈ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿੱਧਣ ਹਾਰ,
ਸੋ ਪ੍ਰਭ ਚਿਤ ਨਾ ਆਵਈ,
ਭਾਈ ਪਰਮਾਤਮਾ ਚੇਤੇ ਨਹੀਂ ਆਉਂਦਾ।
ਕਿਤੜਾ ਦੁੱਖ ਗਣਾ,
ਉਹਦਾ ਕਿੰਨਾ ਕੁ ਦੁੱਖ, ਗੁਰਮੁਖੋ ਅਸੀਂ ਕੀ ਕਹਿਣਾ ਕਰੀਏ।
ਜਿਨੀ ਰਾਵਿਆ ਸੋ ਪ੍ਰਭੂ,
ਉਹਨੇ ਉਸ ਬਾਲਕ ਪਰਮਾਤਮਾ ਨੂੰ ਉਚਾਰਨਾ ਕੀਤਾ, ਚੇਤੇ ਕੀਤਾ,
ਤਿੰਨਾ ਭਾਗ ਮਣਾ,
ਮਣਾ ਮੂਹ ਭਾਗ ਨੇ ਉਹ ਵੱਡੇ ਭਾਗਾਂ ਵਾਲੇ ਹਨ।
ਹਰ ਦਰਸ਼ਨ ਕਉ ਮਨ ਲੋਚਦਾ,
ਪਰਮਾਤਮਾ ਤੇਰੇ ਦਰਸ਼ਨ ਕਰਨ ਨੂੰ ਮਨ ਚਾਹੁੰਦਾ ਹੈ।
ਨਾਨਕ ਪਿਆਸ ਮਨਾ,
ਮਨ ਵਿੱਚ ਪਿਆਸ ਹੈ ਤੇਰੇ ਦਰਸ਼ਨ ਕਰਨ ਦੀ।
ਚੇਤ ਮਿਲਾਏ ਸੋ ਪ੍ਰਭੂ,
ਮਹੀਨੇ ਨੂੰ ਦਿਨ ਬਣਾ ਕਰਕੇ ਮੇਰੇ ਪਾਤਸ਼ਾਹ ਸਿੱਖਿਆ ਦਿੰਦੇ ਹਨ।
ਤਿਸ ਕੈ ਪਾਏ ਲੱਗਾ,
ਭਾਈ ਪਰਮਾਤਮਾ ਨੂੰ ਮਿਲਾਉਣ ਦਾ ਵਸੀਲਾ ਬਣਦੇ, ਮੈਂ ਉਹਨਾਂ ਗੁਰਮੁਖ ਪਿਆਰੇ ਦੇ ਪੈਰੀ ਪੈਂਦਾ, ਮੈਂ ਉਹਨਾਂ ਦੇ ਚਰਨੀ ਲੱਗਦਾ ਹੈ ਜਿਹੜੇ ਉਸ ਪਰਿਪੂਰਨ ਪਰਮਾਤਮਾ ਨਾਲ ਜੋੜਦੇ ਨੇ। ਸਤਿਗੁਰੂ ਪਾਤਸ਼ਾਹ ਸਾਡੀ ਤੇ ਰਹਿਮਤਾਂ ਕਰਨ, ਸਾਡੀ ਅਵਸਥਾ ਬਣੇ, ਉਹ ਸਾਨੂੰ ਵਾਹਿਗੁਰੂ ਨਾ ਭੁੱਲੇ। ਇਹ ਪਰਿਪੂਰਨ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਦਇਆ ਕਰਨ, ਆਪਣੇ ਦਰੋਂ ਘਰੋਂ ਸਿੱਖੀ ਸਿੱਧ ਭਰੋਸੇ ਦੀ ਦਾਤ ਬਖਸ਼ਣ। ਹਰ ਸਾਲ ਦੀ ਤਰ੍ਹਾਂ ਜਦੋਂ ਚੇਤ ਦੀ ਸੰਗਰਾਂਦ ਹੁੰਦੀ, ਗੁਰਮੁਖ ਪਿਆਰੇ ਲੰਗਰ ਆਪਣੇ ਘਰਾਂ 'ਚੋਂ ਸਜਾ ਕੇ ਲਿਆਉਂਦੇ ਨੇ ਅਤੇ ਮੁੜ ਕੇ ਗੁਰੂ ਦੀਆਂ ਸੰਗਤਾਂ ਛਕਦੀਆਂ ਨੇ, ਇਸੇ ਤਰ੍ਹਾਂ ਗੁਰੂ ਕਾ ਲੰਗਰ ਇੱਥੇ ਆ ਚੁੱਕਾ ਹੈ। ਅਰਦਾਸ ਤੋਂ ਬਾਅਦ ਸੰਗਤ ਦੇ ਚਰਨਾਂ 'ਚ ਬੇਨਤੀ, ਭਾਈ ਗੁਰੂ ਕਾ ਲੰਗਰ ਛੱਕ ਕੇ ਜਾਓ, ਗੁਰੂ ਕਾ ਧੰਨਵਾਦ ਕਰੋ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ, ਚੇਤ ਮਿਲਾਏ ਸੋ ਪ੍ਰਭੂ, ਤਿਸ ਦਾ